ਜਿਹੜਾ ਕੋਈ ਟੀਨੇਜਰ ਇਸ ਵੇਲੇ ਨੌਰਥ ਅਮਰੀਕਾ ਦੇ ਵਿੱਚ, ਯੂਕੇ 'ਚ, ਕਿਤੇ ਵੀ, ਈਵਨ ਇੰਡੀਆ ਦੇ ਵਿੱਚ ਵੀ, ਜਿਹੜਾ ਵੱਡਾ ਹੋਇਆ, ਜਿਹੜਾ ਕਿ ਸਿੱਖੀ ਨਾਲ ਜੁੜਿਆ ਹੋਇਆ, ਉਹਨੂੰ ਅਸੀਂ ਕਿਸ ਤਰ੍ਹਾਂ ਦਾ ਮੈਸੇਜ ਦਈਏ ਤਾਂ ਕਿ ਉਹ ਗਲੋਬਲ ਸਿਟੀਜ਼ਨ ਵੀ ਬਣੇ?
ਦੇਖੋ, ਜਿਹੜਾ ਸੋਰਸ ਆਫ ਇੰਸਪੀਰੇਸ਼ਨ ਭਾਵੇਂ ਉਹ ਵਾਰੀਅਰਸ ਰਹੇ ਨੇ ਜਾਂ ਸ਼ਹੀਦ ਹੋਏ ਨੇ, ਜਿਹੜੀ ਤੁਸੀਂ ਗੱਲ ਕਰੀ ਸੀ ਕੁਰਬਾਨੀਆਂ ਦੇਣ ਵਾਲੇ
ਜੀ,
ਉਹ ਸਾਰਿਆਂ ਦਾ ਸੋਮਾ ਕੀ ਸੀ? ਚਿਜ਼ਲਿੰਗ ਆਫ ਥਿੰਕਿੰਗ
ਜੀ
ਇਜ਼ ਇਨਕ੍ਰੈਡੀਬਲੀ ਇੰਪੋਰਟੈਂਟ। ਇਕੱਲੀ ਅਕਲ ਨਹੀਂ ਚਾਹੀਦੀ, ਸਾਨੂੰ ਸ਼ਾਰਪਨ ਇੰਟਲੈਕਟ ਚਾਹੀਦੀ ਆ, ਜਿਹੜੀ ਸੱਚ ਸੁਣਾਏ ਕਿ ਸੱਚ ਦੀ ਵੇਲਾ ਵੀ ਕਰੇ ਤੇ ਪਾਲਿਸੀ ਲੈਵਲ ਤੇ ਸੋਲੂਸ਼ਨ ਦੇਵੇ। ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਦੀ ਅਸੀਂ ਇੰਨੀਆਂ ਗੱਲਾਂ ਕਰਦੇ ਹਾਂ, ਸਾਰਿਆਂ ਨੂੰ ਹੁਣ ਸਿਰਫ ਉਹੀ ਯਾਦ ਆ ਜਿਹੜਾ ਉਹਨਾਂ ਨੇ 82 ਸਾਲ ਦੀ ਉਮਰ 'ਚ ਖੰਡਾ ਖੜਕਾਇਆ, ਜੋ ਉਹਨਾਂ ਨੇ 24 ਸਾਲ ਦੀ ਉਮਰ ਤੋਂ 82 ਸਾਲ ਦੀ ਉਮਰ ਤੀਕਰ ਲੈਂਗੁਏਜ ਤੇ ਭਾਸ਼ਾ ਤੇ ਕੰਮ ਕੀਤਾ, ਬੋਲੀ ਤੇ ਕੰਮ ਕੀਤਾ, ਇੰਟਰਪ੍ਰੀਟੇਸ਼ਨ ਤੇ ਕੰਮ ਕੀਤਾ, ਕੈਲੀਗ੍ਰਾਫੀ ਤੇ ਕੰਮ ਕੀਤਾ, ਉਹ ਸਾਰਿਆਂ ਨੂੰ ਭੁੱਲਿਆ ਹੋਇਆ। ਆਪਣੀ ਸਪਿਰਿਚੁਅਲਿਟੀ ਜਗਾਓ
ਜੀ,
ਆਪਣੇ ਵਿੱਚ ਮੀਰੀ ਲਿਆਓ, ਆਪਣੇ ਵਿੱਚ ਪੀਰੀ ਲਿਆਓ, ਤਾਂ ਕਿ ਦੋਨੋਂ ਤੁਹਾਨੂੰ ਲੁੱਟ ਨਾ ਸਕਣ, ਇਹ ਦੋਨੋਂ ਤੁਹਾਨੂੰ ਖੋਲ੍ਹ ਕੇ ਨਹੀਂ ਤਾਂ ਲੁੱਟ ਰਹੇ ਨੇ। ਸੋ ਇਹ ਇੱਕ ਗੇਮ ਆ ਜਿਹੜੇ ਰਿਲੀਜੀਅਸ ਤੇ ਪੋਲੀਟੀਕਲ ਲੀਡਰ ਖੇਲਦੇ ਨੇ।
ਕੀ ਅਸੀਂ ਇਤਿਹਾਸ ਤੋਂ ਨਾ ਸਿੱਖਣਾ ਗਿਝ ਚੁੱਕੇ ਹਾਂ ਜੀ? ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੀ, ਆਈ ਥਿੰਕ ਕਈ ਲੋਕਾਂ ਦੇ ਮਨ ਵਿੱਚ ਵੀ ਕਈ ਸਵਾਲ ਹੁੰਦੇ ਨੇ ਅੱਜ ਕੱਲ੍ਹ ਦੇ ਸਪੈਸ਼ਲੀ ਮਾਹੌਲ ਦੇ ਵਿੱਚ, ਜਿਸ ਤਰ੍ਹਾਂ ਦਾ ਇੱਕ ਪੋਲੀਟੀਕਲ ਨੈਰੇਟਿਵ ਬਣ ਜਾਂਦਾ ਕੁਝ ਚੀਜ਼ਾਂ ਨੂੰ ਲੈ ਕੇ, ਕੁਝ ਚੀਜ਼ਾਂ ਨੂੰ ਲੈ ਕੇ ਕੁਝ ਸੋਸ਼ਲ ਨੈਰੇਟਿਵਸ ਬਣਦੇ ਨੇ, ਸੋਸ਼ਲ ਨੈਰੇਟਿਵ ਕੁਝ ਬੜੇ ਚੰਗੇ ਨੈਰੇਟਿਵਸ ਨੇ ਜਿਹੜੇ ਕਿ ਬਿਲਕੁਲ ਤੱਥਾਂ ਦੇ ਵਿੱਚ ਰੂਟਡ ਨੇ, ਕੁਝ ਸੋਸ਼ਲ ਨੈਰੇਟਿਵਸ ਅਨਫੋਰਚੁਨੇਟਲੀ ਅਜਿਹੇ ਵੀ ਬਣ ਜਾਂਦੇ ਨੇ ਜਿਨ੍ਹਾਂ ਨੂੰ ਫਿਰ ਡਿਸਪੈਲ ਕਰਨ ਦੇ ਵਾਸਤੇ ਬੜਾ ਜ਼ੋਰ ਲਗਾਉਣਾ ਪੈਂਦਾ। ਅੱਜ ਅਸੀਂ, ਮੇਰੀ ਬੇਨਤੀ ਇਹ ਜੀ, ਆਪਾਂ ਜੇ ਇਸ ਪਾਸੇ ਨੂੰ ਗੱਲ ਜ਼ਿਆਦਾ ਕਰੀਏ ਕਿ ਜਿਹੜਾ ਸਿੱਖੀਜ਼ਮ ਦਾ ਇੰਟਲੈਕਚੁਅਲ ਵਿਊ ਪੁਆਇੰਟ ਹੈ, ਉਹਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰੀਏ, ਕਿਉਂਕਿ ਸਿੱਖੀਜ਼ਮ ਦੇ ਵਿੱਚ ਜੋ ਬਰੇਵਰੀ ਦੇ ਸਾਡੇ ਕੋਲ ਮਿਸਾਲਾਂ ਨੇ, ਸਿੱਖੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਕੁਰਬਾਨੀਆਂ ਦੀਆਂ ਮਿਸਾਲਾਂ ਨੇ, ਉਹ ਬਹੁਤ ਪ੍ਰੇਰਣਾਦਾਇਕ ਨੇ। ਪਰ ਪ੍ਰੇਰਣਾ ਸਿਰਫ ਉਹ ਕੁਰਬਾਨੀਆਂ ਤੱਕ ਸੀਮਿਤ ਨਹੀਂ ਹੈ, ਹੋਰ ਬਹੁਤ ਸਾਰੀਆਂ ਅਚੀਵਮੈਂਟਸ ਨੇ, ਹੋਰ ਬਹੁਤ ਸਾਰੀਆਂ ਟੀਚਿੰਗਸ ਨੇ ਜਿਨ੍ਹਾਂ ਨੂੰ ਅਜੋਕੇ ਸਮੇਂ ਦੇ ਵਿੱਚ ਉਭਾਰਨਾ ਬੜਾ ਜ਼ਰੂਰੀ ਆ। ਸੋ ਇੰਟਲੈਕਚੁਅਲ ਐਸਪੈਕਟ ਆਫ ਸਿੱਖੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ?
ਜ਼ਰੂਰ, ਤੁਸੀਂ ਇਹ ਬੜਾ ਚੰਗਾ ਇੱਕ ਸਵਾਲ ਪੁੱਛਿਆ, ਕਿਉਂਕਿ ਨਾ ਇੰਟਲੈਕਟ ਵਰਡ ਜੇ ਅਸੀਂ ਯੂਜ਼ ਕਰਦੇ ਹਾਂ, ਤੁਸੀਂ ਕਿਹਾ ਨੈਰੇਟਿਵਸ ਦਾ ਵਰਡ, ਇਹ ਅੱਜ ਦੇਖੋ ਜਿਹੜਾ ਸੋਰਸ ਆਫ ਇੰਸਪੀਰੇਸ਼ਨ ਭਾਵੇਂ ਉਹ ਵਾਰੀਅਰਸ ਰਹੇ ਨੇ ਜਾਂ ਸ਼ਹੀਦ ਹੋਏ ਨੇ, ਜਿਹੜੀ ਤੁਸੀਂ ਗੱਲ ਕਰੀ ਸੀ ਕੁਰਬਾਨੀਆਂ ਦੇਣ ਵਾਲੇ
ਜੀ,
ਉਹ ਸਾਰਿਆਂ ਦਾ ਸੋਮਾ ਕੀ ਸੀ
ਉਸ ਸਟ੍ਰੈਂਥ ਦਾ? ਕਰੈਕਟ।
ਸੋ ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਹੀ ਇਹ ਬੜਾ ਕਲੀਅਰ ਆ ਕਿ ਉਹ ਬਾਣੀ ਸੀ ਅਤੇ ਸ਼ਬਦ ਸੀ, ਕਿਉਂਕਿ ਸ਼ਬਦ ਕੀ ਆ? ਸ਼ਬਦ ਦੇਖੋ ਇੱਕ ਹਿੰਦੁਸਤਾਨੀ ਪਰੰਪਰਾ ਦਾ ਪੁਰਾਣਾ ਲਫ਼ਜ਼ ਆ, ਜਿਹਦਾ ਮਤਲਬ ਸਿਰਫ ਅੰਗਰੇਜ਼ੀ ਦਾ ਵਰਡ ਨਹੀਂ ਆ, ਇੱਕ ਸਾਊਂਡ ਵੀ ਉਹਦਾ ਮੀਨਿੰਗ ਆ, ਮਤਲਬ ਕੀ ਸਮਝਿਆ ਜਾਵੇ, ਕੀ ਬੋਲਿਆ ਜਾਵੇ, ਕੀ ਸੁਣਿਆ ਜਾਵੇ, ਜਿਹੜਾ ਸਾਨੂੰ ਇੱਕ ਖਾਸ ਕਿਸਮ ਦਾ ਗਿਆਨ ਦੇਵੇ, ਵਿਜ਼ਡਮ ਦੇਵੇ
ਜੀ।
ਸੋ ਐਕਚੁਅਲ ਸਾਡੀ ਜੋ ਕੁਝ ਵੀ ਸਿੱਖਾਂ ਨੇ ਕੀਤਾ ਪਿਛਲੇ 555 ਇਅਰਸ ਹੋ ਗਏ ਨੇ ਹੁਣ, ਉਹਦੇ ਪਿੱਛੇ ਬਾਣੀ ਖੜੀ ਆ, ਸ਼ਬਦ ਖੜਾ। ਕਿਉਂ ਮੈਂ ਇਹ ਕਹਿ ਰਿਹਾ? ਦੇਖੋ ਜਿਹੜੇ ਸਭ ਤੋਂ ਜ਼ਿਆਦਾ ਸਾਡੇ ਨੋਨ ਸੂਰਮੇ ਵੀ ਨੇ ਨਾ, ਇਹ ਗੱਲ ਬਹੁਤ ਜ਼ਰੂਰੀ ਹੈ ਗੱਲ ਕਰਨੀ, ਉਹ ਸਕਾਲਰਸ ਪਹਿਲਾਂ ਸੀ।
ਰਾਈਟ।
ਜਿਵੇਂ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਦੀ ਅਸੀਂ ਇੰਨੀਆਂ ਗੱਲਾਂ ਕਰਦੇ ਹਾਂ।
ਹਾਂਜੀ।
ਅਸੀਂ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਇੱਕ ਥਾਂ 'ਤੇ 100 ਸਾਲ ਪਹਿਲਾਂ ਕਿ ਅਸੀਂ ਆਪਣੀ ਚੀਪ ਕੈਲੰਡਰ ਆੜ 'ਤੇ ਇਹਨਾਂ ਦਾ ਕੀ ਬਣਾਤਾ, ਕਿਉਂਕਿ ਸਾਰਿਆਂ ਨੂੰ ਹੁਣ ਸਿਰਫ ਉਹੀ ਯਾਦ ਆ ਜਿਹੜਾ ਉਹਨਾਂ ਨੇ 82 ਸਾਲ ਦੀ ਉਮਰ 'ਚ ਖੰਡਾ ਖੜਕਾਇਆ, ਜੋ ਉਹਨਾਂ ਨੇ 24 ਸਾਲ ਦੀ ਉਮਰ ਤੋਂ 82 ਸਾਲ ਦੀ ਉਮਰ ਤੀਕਰ ਲੈਂਗੁਏਜ ਤੇ ਭਾਸ਼ਾ ਤੇ ਕੰਮ ਕੀਤਾ, ਬੋਲੀ ਤੇ ਕੰਮ ਕੀਤਾ, ਇੰਟਰਪ੍ਰੀਟੇਸ਼ਨ ਤੇ ਕੰਮ ਕੀਤਾ, ਕੈਲੀਗ੍ਰਾਫੀ ਤੇ ਕੰਮ ਕੀਤਾ, ਉਹ ਸਾਰਿਆਂ ਨੂੰ ਭੁੱਲਿਆ ਹੋਇਆ, ਕਿਉਂਕਿ ਟ੍ਰੇਨਿੰਗ ਸ਼ਬਦ ਦੀ ਆ। ਫਿਰ ਸਾਡੇ ਦੁਨੀਆਂ ਨੇ ਨਾ ਸਕਾਲਰ ਨਹੀਂ ਦੇਖੇ ਸੀ, ਜਿਹੜੇ ਮੈਦਾਨੇ ਜੰਗ ਵਿੱਚ ਸਕਾਲਰ ਵੀ ਆ ਕੇ ਲੜ ਸਕਦਾ ਤੇ ਉਹ ਵੀ ਬੇਕਮਾਲ ਲੜੇ, ਬਾਕਮਾਲ ਲੜੇ। ਉਹ ਇਸ ਕਰਕੇ ਹੈਰਾਨ ਸੀ ਕਿ ਬਾਬਾ ਦੀਪ ਸਿੰਘ ਦੇ, ਭਾਈ ਮਨੀ ਸਿੰਘ ਦੀ ਅਸੀਂ ਤਾਂ ਗੱਲ ਕਰਦੇ ਹਾਂ। ਸੋ ਬੇਸਿਕਲੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਦੇਖੋ ਸ਼ੁਰੂ ਤੋਂ ਹੀ ਨੈਰੇਟਿਵਸ ਦੀ ਵਾਰ ਤਾਂ ਹਰ ਵੇਲੇ ਰਹਿੰਦੀ ਹੈ, ਅੱਜ ਡਿਸਇਨਫੋਰਮੇਸ਼ਨ ਦੀ ਏਜ ਆ।
ਬਿਲਕੁਲ।
ਡਿਸਇਨਫੋਰਮੇਸ਼ਨ ਦੇ ਵਿੱਚ ਵੀ ਅਸੀਂ ਆਪਣੀ ਵਿਜ਼ਡਮ ਕਿਵੇਂ ਗੱਲ ਕਰੀਏ, ਸਿਰਫ ਸਿੱਖਾਂ ਲਈ ਨਹੀਂ, ਸਾਰੀ ਕਾਇਨਾਤ ਦੇ ਲਈ।
ਬਿਲਕੁਲ।
ਕਿਉਂਕਿ ਪਹਿਲਾਂ ਵੀ ਜਿਹੜੇ ਜੁੜੇ ਸੀਗੇ ਗੁਰੂਆਂ ਨਾਲ ਵੀ, ਸਿਰਫ ਜਿਹੜੇ ਸਿੱਖਾਂ ਦੇ ਘਰ ਜੰਮੇ ਸੀ ਉਹੀ ਨਹੀਂ ਜੁੜੇ ਸੀ।
ਜੀ ਜੀ।
ਇਹ ਗੱਲ ਇਸ ਕਰਕੇ ਕਹਿਣੀ ਪੈ ਰਹੀ ਹੈ, ਅੱਜ ਕੱਲ੍ਹ ਜਿਹੜੇ ਸਿੱਖਾਂ ਦੇ ਘਰ ਜੰਮਦਾ ਸੀ ਉਹਨੂੰ ਹੀ ਸਿੱਖ ਮੰਨਦੇ ਹਾਂ। ਉਹਨਾਂ ਨਾਲ ਕੌਣ ਜੁੜਦਾ ਸੀ ਜਿਹੜਾ ਉਸ ਸ਼ਬਦ ਦੇ ਨਾਲ ਕਨੈਕਟ ਕਰਦਾ ਸੀ, ਭਾਵੇਂ ਉਹ ਸੰਘਲਾ ਦੀਪ ਵਿੱਚ ਸੀ ਅਤੇ ਭਾਵੇਂ ਉਹ ਸਾਊਦੀ ਅਰੇਬੀਆ 'ਚ ਸੀ।
ਜੀ ਜੀ ਬਿਲਕੁਲ।
ਸੋ ਉਹ ਕੀ ਸੀਗਾ? ਉਹਦਾ ਸਿੰਪਲ ਐਂਸਰ ਇਹ ਹੈਗਾ ਜੀ ਕਿ ਜਿਹੜੀ ਅਕਲ ਆ ਨਾ, ਇਹਦੇ ਬੜੇ ਪਹਿਲੂ ਨੇ, ਅਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਇੱਕ ਲਾਈਨ 'ਚ ਇਹ ਗੱਲ ਕੀਤੀ ਆ, ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ। ਹੁਣ ਜਿਹੜੀ ਸੁਰਤ ਹੈਗੀ ਇਹਨੂੰ ਅਸੀਂ ਅੱਜ ਕੱਲ੍ਹ ਮੰਨਦੇ ਹਾਂ ਜਿਹੜੀ ਅਵੇਅਰਨੈਸ ਵਾਲਾ ਐਂਗਲ ਆ, ਮਤ ਹੈਗੀ ਇਹਨੂੰ ਵਿਜ਼ਡਮ ਨਾਲ ਜੋੜਿਆ ਹੋਇਆ, ਬੁੱਧ ਨੂੰ ਇੰਟਲੈਕਟ ਨਾਲ ਜੋੜਿਆ ਹੋਇਆ। ਇਹ ਕੀ ਚੀਜ਼ਾਂ ਨੇ? ਇਹ ਡਿਫਰੈਂਟ ਫੈਕਲਟੀਜ਼ ਨੇ ਆਪਣੇ ਬ੍ਰੇਨ ਦੀਆਂ, ਅੱਜ ਨੀ ਨਿਊਰੋਲੋਜਿਸਟ ਸਟੱਡੀ ਕਰਦੇ ਨੇ
ਸਾਈਕੋਲੋਜੀ।
ਗੁਰੂ ਸਾਹਿਬ ਕਹਿ ਰਹੇ ਨੇ ਕਿ ਤੁਹਾਡਾ ਇੱਕ ਰੈਲਮ ਆਉਂਦਾ ਲਾਈਫ ਦਾ, ਇੱਕ ਪੜਾਅ ਆਉਂਦਾ ਜਿੱਥੇ ਤੁਹਾਡੇ ਕੋਲ ਬੇਲ ਹੈਗਾ, ਜਿੱਥੇ ਤੁਹਾਡੇ ਕੋਲ ਇੰਨਾ ਡਿਸਿਪਲਿਨ ਆ ਗਿਆ, ਤੁਸੀਂ ਐਫਰਟ ਵੀ ਕਰ ਲਈ, ਹੁਣ ਇਹਨੂੰ ਚਿਜ਼ਲ ਕਰੋ। ਮਤਲਬ ਚਿਜ਼ਲਿੰਗ ਆਫ ਥਿੰਕਿੰਗ
ਜੀ,
ਇਜ਼ ਇਨਕ੍ਰੈਡੀਬਲੀ ਇੰਪੋਰਟੈਂਟ।
ਜਿਹੜੀ ਥਿੰਕਿੰਗ ਦੀ ਉਹ ਜਿਹੜਾ ਜਿਹੜਾ ਉਹ ਪ੍ਰੋਸੈਸ ਹੈ ਜਿਹੜਾ ਥਿੰਕਿੰਗ ਨੂੰ ਚੀਜ਼ਲ ਕਰਨ ਦਾ, ਇਹ ਇਨਵਰਡ ਪ੍ਰੋਸੈਸ ਹੈ ਕਿ ਆਊਟਵਰਡ ਪ੍ਰੋਸੈਸ ਆ? ਉਹਦਾ ਜਿਹੜਾ ਸੋਰਸ ਹੈ ਉਹ ਤੁਸੀਂ ਕਨਵਰਸੇਸ਼ਨਸ ਦੇ ਵਿੱਚੋਂ ਕਰਨਾ, ਜਾਂ ਫਿਰ ਉਹ ਸਵੈ ਪੜਚੋਲਾ ਹੈ, ਔਰ ਇਜ਼ ਇਟ ਅ ਕੰਬੀਨੇਸ਼ਨ ਆਫ ਆਲ ਦੀਸ ਥਿੰਗਸ?
ਓਬਵੀਅਸਲੀ ਇਟਸ ਅ ਕੰਬੀਨੇਸ਼ਨ। ਦੇਖੋ ਜਿਹੜਾ ਗਿਆਨ ਆ ਜਾਂ ਜਿਹੜਾ ਸ਼ਬਦ ਆ, ਇਹ ਕਿਸੇ ਦਾ ਐਕਸਕਲੂਸਿਵ ਰਾਈਟ ਥੋੜ੍ਹੀ ਆ। ਜੇ ਅੱਜ ਕੱਲ੍ਹ ਦਾ ਟਰਮ ਯੂਜ਼ ਕਰੀਏ, ਇਹ ਕੋਈ ਟ੍ਰੇਡਮਾਰਕ ਥੋੜ੍ਹੀ ਆ, ਇਹ ਕੋਈ ਕਾਪੀਰਾਈਟ ਥੋੜ੍ਹੀ ਆ, ਇਹ ਤਾਂ ਬ੍ਰਹਿਮੰਡ 'ਚ ਆ। ਹੁਣ ਅਸੀਂ ਜੇ 8 ਬਿਲੀਅਨ ਬੰਦੇ ਦੁਨੀਆਂ 'ਚ ਰਹਿੰਦੇ ਨੇ, ਗੁਰੂ ਸਾਹਿਬ ਵੇਲੇ ਵੀ ਉਹ ਕਨਵਰਸੇਸ਼ਨਸ ਵੀ ਕਰ ਰਹੇ ਨੇ, ਉਹ ਆਵਾਮ ਨੂੰ ਵੀ ਮਿਲ ਰਹੇ ਨੇ, ਇੰਟੈਲੈਕਟ ਜਿਹਨੂੰ ਅੱਜ ਅਸੀਂ ਕਹਾਂਗੇ ਪੋਲੀਟੀਕਲ ਤੇ ਰਿਲੀਜੀਅਸ ਲੀਡਰਸ ਨੂੰ ਮਿਲ ਰਹੇ ਨੇ, ਤੇ ਉਹਨਾਂ ਦੇ ਘਰ ਜਾ ਕੇ ਮਿਲਦੇ ਨੇ।
ਬਿਲਕੁਲ ਬਿਲਕੁਲ।
ਮਤਲਬ ਕਿ ਤੁਹਾਨੂੰ ਕਮਿਊਨੀਕੇਟ ਕਰਨ ਦੀ ਇੱਕ ਤਰੀਕਾ ਹੋਣਾ ਚਾਹੀਦਾ। ਕੁਛ ਉਹਨਾਂ ਨੇ ਵੀ ਮੈਥ ਸਿੱਖੀ, ਉਹਨਾਂ ਨੇ ਜਿਹੜਾ ਫਿਲੋਸੋਫੀਕਲ ਸਵਾਲ ਉਠਾਇਆ, ਜਦੋਂ ਅਸੀਂ ਅੱਜ ਕੱਲ੍ਹ ਫਿਲੋਸੋਫੀਕਲ ਕਹਿੰਦੇ ਹਾਂ, ਉਹ ਡਿਫਰੈਂਟ ਕਿਸਮ ਦੇ ਸੀ। ਸਿੱਧਾ ਨਾਲ ਕਨਵਰਸੇਸ਼ਨ ਡਿਫਰੈਂਟ ਆ, ਇੱਕ ਰਾਜੇ ਨਾਲ ਕਨਵਰਸੇਸ਼ਨ ਡਿਫਰੈਂਟ ਆ, ਪਰ ਮੈਸੇਜ ਸੇਮ ਆ,
ਮੈਸੇਜ ਸੇਮ ਆ।
ਚਾਹ ਭਾਵੇਂ ਉਹ ਲੜਾਈ ਦੇ ਮੈਦਾਨ 'ਚ ਜਦੋਂ ਉਹਨਾਂ ਨੂੰ ਜੇਲ੍ਹ ਕੀਤੀ ਗਈ। ਸੋ ਇਹ ਥਿੰਕਿੰਗ ਡਿਵੈਲਪ ਕਰੀ ਜਾਂਦੀ ਹੈ, ਘੜਨਾ ਇਜ਼ ਦਾ ਪ੍ਰੋਸੈਸ। ਸੋ ਜਿਹੜੀ ਗੱਲ ਤੁਸੀਂ ਪੁੱਛੀ ਨਾ, ਪ੍ਰੋਸੈਸ ਦਾ ਕੋਈ ਇੱਕ ਫਾਰਮੂਲਾ ਨਹੀਂ ਹੁੰਦਾ।
ਬਿਲਕੁਲ ਬਿਲਕੁਲ।
ਉਹਦੀਆਂ ਤੁਹਾਡੇ ਜਿਹੜਾ ਇੱਕ ਕਰੰਟ ਰੱਖਣ ਲਈ, ਮਤਲਬ ਜੋ ਤੁਹਾਡਾ ਵਾਤਾਵਰਣ ਦੇ ਨਵੇਂ ਸਿਸਟਮਸ ਆ ਰਹੇ ਨੇ, ਉਹੀ ਮਾਡਰਨਿਟੀ ਆ ਨਾ।
ਬਿਲਕੁਲ।
ਸੋ ਅੱਜ ਜੇ ਪੋਸਟ ਮਾਡਰਨਿਜ਼ਮ ਦਾ ਦੌਰ ਚੱਲ ਰਿਹਾ ਪਿਛਲੇ 30 ਸਾਲਾਂ ਦਾ, ਅੱਜ ਜੇ ਡਿਸਇਨਫੋਰਮੇਸ਼ਨ ਦਾ ਦੌਰ ਚੱਲ ਰਿਹਾ, ਅੱਜ ਜੇ ਪੋਸਟ ਡੈਮੋਕਰੇਸੀ ਦੀ ਕਨਵਰਸੇਸ਼ਨ ਹੋ ਰਹੀ ਆ, ਇਸ ਕਨਵਰਸੇਸ਼ਨ ਵਿੱਚ ਕਿਹੜੀ ਵਿਜ਼ਡਮ ਲਿਆਈ ਜਾਵੇ, ਇਹ ਆ ਸਿੱਖੀ।
ਅੱਛਾ, ਇੱਕ ਨਾ ਦੇਖੋ, ਕਿਸੇ ਵੀ ਕਮਿਊਨਿਟੀ ਦੇ ਵਿੱਚ, ਕਿਸੇ ਵੀ ਮੁਲਕ ਦੇ ਵਿੱਚ ਜਿਹੜੇ ਨਾਇਕ ਹੁੰਦੇ ਨੇ, ਇੰਸਪਾਇਰਿੰਗ ਪਰਸਨੈਲਿਟੀਜ਼ ਹੁੰਦੀਆਂ ਨੇ, ਉਹਨਾਂ ਦੀ ਜ਼ਰੂਰਤ ਹੁੰਦੀ ਹੈ, ਤਾਂ ਕਿ ਦੋਜ਼ ਆਰ ਦਾ ਪੀਪਲ ਦੈਟ ਯੂ ਲੁੱਕ ਅਪ ਟੂ, ਕਿ ਕਿਹੜੇ ਉਹ ਲੋਕ ਸੀ ਜਿਨ੍ਹਾਂ ਨੇ ਰਾਹ ਪੱਧਰੇ ਕੀਤੇ, ਜਿਨ੍ਹਾਂ ਰਾਹਾਂ 'ਤੇ ਅਸੀਂ ਅੱਜ ਬੜੇ ਹੁਣ ਆਰਾਮ ਨਾਲ ਤੁਰੇ ਫਿਰਦੇ ਹਾਂ। ਉੱਥੇ ਵੀ ਸਾਨੂੰ ਕਈ ਵਾਰੀ ਕੁਝ ਚੀਜ਼ਾਂ 'ਤੇ ਸਾਨੂੰ ਆਪ ਤਕਲੀਫਾਂ ਹੁੰਦੀਆਂ ਨੇ, ਅਸੀਂ ਕਹਿੰਦੇ ਹਾਂ, ਕੰਪਲੇਨ ਕਰਦੇ ਹਾਂ, ਪਰ ਜਿਹੜੇ ਜਿਹੜੇ ਉਹ ਹੀਰੋਜ਼ ਨੇ, ਸਮੇਂ ਸਮੇਂ ਸਿਰ ਉਸ ਦੇ ਵਿੱਚ ਨਵੇਂ ਹੀਰੋਜ਼ ਆਉਂਦੇ ਰਹਿੰਦੇ ਨੇ, ਜਿਨ੍ਹਾਂ ਲੋਕਾਂ ਨੇ ਨਵੀਆਂ ਉਪਲਬਧੀਆਂ ਕੀਤੀਆਂ, ਉਹਨਾਂ ਨੂੰ ਅਸੀਂ ਸ਼ੁਮਾਰ ਕਰਦੇ ਰਹਿੰਦੇ ਹਾਂ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਜੀ ਕਿ ਅਸੀਂ ਆਪਣੇ ਬਹੁਤ ਸਾਰੇ ਅਜਿਹੇ ਹੀਰੋਜ਼ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਉੱਚਾ ਰੁਤਬਾ ਦਿੱਤਾ ਐਂਡ ਵੈਲ ਡਿਜ਼ਰਵਡ, ਕਿ ਉਹਨਾਂ ਦਾ ਇੰਟਲੈਕਚੁਅਲ ਪਹਿਲੂ ਅਸੀਂ ਐਕਸਪਲੋਰ ਕਰ ਹੀ ਨਹੀਂ ਸਕੇ, ਉਹ ਮੈਸੇਜ ਲੋਕਾਂ ਤੱਕ ਪਹੁੰਚਿਆ ਨਹੀਂ, ਇਹਦੇ ਪਿੱਛੇ ਰੀਜ਼ਨ ਕੀ ਹੈ ਜੀ? ਕੀ ਅਸੀਂ ਆਪਣੇ ਅਸੀਂ ਇਹ ਕਹਿ ਲਓ ਕਿ ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਨੂੰ ਸਿਰਫ ਇੱਕ ਸਿੰਗੂਲਰ ਲੈਂਸ ਰਾਹੀਂ ਵੇਖਣ ਦੇ ਆਦੀ ਹੋ ਚੁੱਕੇ ਹੋਏ ਹਾਂ?
ਸਿੰਗੂਲਰ ਲੈਂਸ ਤਾਂ ਸਿਰਫ ਆਦੀ ਨਹੀਂ ਹੋ ਗਏ, ਉਹੀ ਦੱਸਿਆ ਜਾ ਰਿਹਾ। ਅਤੇ ਤੁਸੀਂ, ਮੈਂ ਤੁਹਾਡਾ ਆਉਂਦੇ ਆਉਂਦੇ ਸ਼ੋਅ ਸੁਣ ਰਿਹਾ ਸੀ, ਤੁਹਾਨੂੰ ਕਿੰਨੀਆਂ ਚੀਜ਼ਾਂ ਦਾ ਸੰਦਰਭ 'ਚ ਪੇਸ਼ ਕਰਨਾ ਗਿਆ। ਅੱਜ ਕੱਲ੍ਹ ਉਹਨੂੰ ਕਹਿੰਦੇ ਹਾਂ ਅਸੀਂ ਓਮਿਸ਼ਨ ਬੜੀ ਆ, ਇਨਫੋਰਮੇਸ਼ਨ ਵਿੱਚ ਪੂਰੀ ਨਹੀਂ ਦੱਸਣੀ। ਜਿਵੇਂ ਆਪਾਂ ਓਥ ਲਈ ਦੀ ਆ ਨਾ ਅੱਜ ਕੱਲ੍ਹ, ਉਹ ਕਹਿੰਦੇ ਨੇ ਸਾਰੀ ਸੱਚਾਈ ਦੱਸਾਂਗੇ, ਅਤੇ ਨਾਲ ਦੋ ਫਰੇਜ਼ ਹੋਰ ਕਹਿੰਦੇ ਨੇ ਅਮਰੀਕਾ 'ਚ, ਉਹ ਕਹਿੰਦੇ ਨੇ ਕੁਛ ਐਡ ਵੀ ਨਹੀਂ ਕਰਾਂਗੇ ਅਤੇ ਕੁਛ ਹਟਾਵਾਂਗੇ ਵੀ ਨਹੀਂ। ਉਹ ਅਸੀਂ ਜਿਹੜਾ ਐਡ ਕਰਦੇ ਹਾਂ ਉਹਨੂੰ ਐਡੀਟੋਰੀਅਲਾਈਜ਼ਿੰਗ ਕਿਹਾ ਜਾਂਦਾ ਅੱਜ ਕੱਲ੍ਹ, ਜਿਹੜਾ ਘਟਾ ਦਿੰਦੇ ਉਹ ਇਮੋਸ਼ਨ ਆ। ਸੋ ਬੇਸਿਕਲੀ ਕੰਪਲੀਟ ਟਰੂਥ ਨਹੀਂ ਆ ਰਿਹਾ ਨਾ। ਅਤੇ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਸਟੇਟਮੈਂਟ ਆ ਉਹਨਾਂ ਦਾ ਆਪਣਾ ਡਾਕੂਮੈਂਟਡ, ਕਿ ਸੱਚ ਸੁਣਾਈ ਸੀ ਸੱਚ ਕੀ ਵੇਲਾ, ਇਹ ਇੱਕ ਜ਼ਿਆਦਾ ਇੰਪੋਰਟੈਂਟ ਗੱਲ ਆ। ਜਿਵੇਂ ਇਸ ਵੇਲੇ ਪੂਰੀ ਦੁਨੀਆ 'ਤੇ ਨੰਬਰ 1 ਇਸ਼ੂ, ਭਾਵੇਂ ਤੁਸੀਂ ਅਗਰੀ ਕਰਦੇ ਹੋ ਡਿਸਐਗਰੀ ਕਰਦੇ ਹੋ, ਤੁਹਾਨੂੰ ਲੱਗਦਾ ਮੈਂ ਪੋਲੀਟੀਕਲ ਨਹੀਂ ਹਾਂ, ਇਹ ਸਭ ਐਵੇਂ ਗੱਲਾਂ ਨੇ, ਨੰਬਰ 1 ਇਸ਼ੂ ਪੂਰੀ ਦੁਨੀਆ 'ਤੇ ਚੱਲ ਰਿਹਾ ਜੋ ਹਮਾਸ ਅਤੇ ਇਜ਼ਰਾਈਲ 'ਚ ਹੋ ਰਿਹਾ।
ਬਿਲਕੁਲ।
ਉਹਨਾਂ ਦੀ ਜਿਹੜੀ ਤੁਸੀਂ ਕਹਿ ਲਓ ਇੱਕ ਵਾਰ ਓਫ ਵਰਡ ਯੂਜ਼ ਕਰ ਰਹੇ ਨੇ।
ਬਿਲਕੁਲ।
ਉਹਦੇ ਵਿੱਚ ਸਾਡਾ ਕੀ ਕਹਿਣਾ ਬਣਦਾ? ਗੱਲ ਤਾਂ ਇਹ ਕਰਨ ਵਾਲੀ, ਤੁਸੀਂ ਆਪਣੇ ਗੁਰਦੁਆਰੇ ਵਿੱਚ ਖੜ ਕੇ ਜਾਂ ਆਪਣੀ ਮਸਜਿਦ ਵਿੱਚ ਖੜ ਕੇ ਜਾਂ ਆਪਣੇ ਪੋਲੀਟੀਕਲ ਮਾਈਕ 'ਤੇ ਖੜ ਕੇ ਕੀ ਕਹਿੰਦੇ ਹੋ, ਦੈਟ ਇਜ਼ ਨੋਟ ਦਾ ਕਨਵਰਸੇਸ਼ਨ। ਉਹ ਤੁਸੀਂ ਆਪਣੇ ਆਡੀਅੰਸ ਲਈ ਕਹਿ ਰਹੇ ਹੋ।
ਰਾਈਟ ਰਾਈਟ ਰਾਈਟ।
ਜਿਹੜੇ ਆਡੀਅੰਸ ਨਾਲ ਪੂਰੀ ਦੁਨੀਆ 'ਤੇ ਅਫੈਕਟ ਕਰ ਰਿਹਾ, ਪੂਰੇ ਵਰਲਡ ਆਰਡਰ ਦੀ ਗੱਲ ਕਰ ਰਹੀ ਹੈ, ਇੱਕ ਸਾਈਡ ਪੂਰਾ ਗਲੋਬਲ ਸਾਊਥ ਖੜਾ, ਇੱਕ ਸਾਈਡ 5 ਕੁ ਵੈਸਟਰਨ ਕੰਟਰੀਜ਼ ਖੜੇ ਨੇ, ਉੱਥੇ ਕੀ ਗੱਲ ਕਰਨੀ ਬਣਦੀ ਹੈ? ਗੁਰੂ ਨਾਨਕ ਸਾਹਿਬ ਨੇ ਇਹ ਵਿਜ਼ਡਮ ਪੈਦਾ ਕੀਤੀ ਸੀ ਕਿ ਜਦ ਦੋ ਮੁਗਲਾਂ, ਇੱਕ ਮੁਗਲਾਂ ਅਤੇ ਲੋਧੀਆਂ ਦੀ ਲੜਾਈ ਸੀ, ਮੈਂ ਜਾਣ ਕੇ ਇਹ ਕਹਿ ਰਿਹਾ, ਉਹ ਇੱਕੋ ਧਰਮ ਦੇ ਸੀ, ਅਸੀਂ ਨਾ ਐਵੇਂ ਬਣਾ ਦਿੰਦੇ ਹਾਂ ਧਰਮਾਂ ਦੀ ਲੜਾਈ, ਧਰਮਾਂ ਦੀ ਨਹੀਂ ਹੁੰਦੀ। ਧਰਮਾਂ ਨੂੰ ਜਿਹੜੇ ਨਾਇਕ ਹੁੰਦੇ ਨੇ ਉਹਨਾਂ ਦਾ ਕੰਮ ਹੀ ਹੁੰਦਾ ਕਿ ਇਮੋਸ਼ਨਲ ਕਰਨ ਲਈ ਧਰਮਾਂ ਦੀ ਲੜਾਈ ਬਣਾਈ ਜਾਂਦੀ ਹੈ। ਇਹ ਅੱਜ ਨਹੀਂ, ਕਰੂਸੇਡਸ ਵੇਲ ਵੀ ਬਣਾਈ ਗਈ ਸੀ, ਅੱਜ ਫਿਰ ਬਣਾਈ ਜਾ ਰਹੀ ਹੈ। ਇਵੈਂਚੁਅਲੀ ਟੈਰੀਟਰੀ ਨਾਲ ਚੀਜ਼ਾਂ ਜੁੜੀਆਂ ਨੇ
ਜੀ,
ਹੈ ਟੈਰੀਟਰੀ, ਇੱਥੇ ਵੀ ਲੈਂਡ ਦਾ ਇਸ਼ੂ ਆ
ਜੀ ਜੀ।
ਟੈਰੀਟਰੀ ਨਾਲ ਜੁੜੇ ਹੋਏ ਵਿੱਚ ਜਿਹੜੇ ਪਾਵਰਫੁਲਸ ਹੁੰਦੇ ਨੇ ਉਹਨਾਂ ਦੀ ਅਯਾਸ਼ੀ ਵੀ ਹੁੰਦੀ ਆ, ਬਟ ਉਹਦਾ ਡੈਮੇਜ ਵਿਮੈਨ ਅਤੇ ਚਿਲਡਰਨ 'ਤੇ ਆਉਂਦਾ, ਇਹ ਗੁਰੂ ਨਾਨਕ ਸਾਹਿਬ ਨੇ ਬੜਾ ਕਲੀਅਰਲੀ ਲਿਖਿਆ। ਸੋ ਕਨਵਰਸੇਸ਼ਨ ਕਰਨ ਵਾਲੀ ਇਹ ਬਣਦੀ ਹੈ ਕਿ ਜਿੱਥੇ ਵੀ ਤੁਸੀਂ ਫਸੇ ਹੋ, ਭਾਵੇਂ ਉਹ ਘਰ 'ਚੋਂ, ਭਾਵੇਂ ਉਹ BC ਦੀ ਪੋਲੀਟਿਕਸ ਆ, ਭਾਵੇਂ ਲਿਬਰਲ NDP ਕੰਜ਼ਰਵੇਟਿਵ ਪੋਲੀਟਿਕਸ ਆ, ਅਤੇ ਭਾਵੇਂ ਆਪ ਪੰਜਾਬ ਦੇ ਵਿੱਚ ਆਪ BJP ਕਾਂਗਰਸ ਜਾਂ ਜਿਹਦੀ ਹੋਰ ਅਕਾਲੀਆਂ ਦੀ ਪੋਲੀਟਿਕਸ ਆ, ਨਾਇਕਾਂ ਦਾ ਕੰਮ ਆ ਆਪਣੀ ਗੱਲ ਨੂੰ ਹੀ ਐਂਪਲੀਫਾਈ ਕਰਨਾ। ਐਕਚੁਅਲੀ ਇੰਟਲੈਕਚੁਅਲਸ ਅਤੇ ਅਕੈਡੈਮਿਕਸ ਦਾ ਇਹ ਕੰਮ ਹੁੰਦਾ ਸੀ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਬਾਬਾ ਫਰੀਦ ਜੀ ਨੇ ਕਿਹਾ ਅਕਲ ਲਤੀਫ ਕਰਨੀ, ਇਕੱਲੀ ਅਕਲ ਨਹੀਂ ਚਾਹੀਦੀ, ਸਾਨੂੰ ਸ਼ਾਰਪਨ ਇੰਟਲੈਕਟ ਚਾਹੀਦੀ ਆ, ਜਿਹੜੀ ਸੱਚ ਸੁਣਾਏ ਕਿ ਸੱਚ ਦੀ ਵੇਲਾ ਵੀ ਕਰੇ ਅਤੇ ਪੋਲਿਸੀ ਲੈਵਲ 'ਤੇ ਸੋਲੂਸ਼ਨ ਦੇਵੇ।
ਅੱਛਾ, ਹੁਣ ਕੀ ਜਿਹੜਾ ਉਹ ਕਿਉਂਕਿ ਇੰਟਲੈਕਚੁਅਲ ਵਿਅਕਤੀ ਨੂੰ ਕਈ ਵਾਰ ਇੰਝ ਮਹਿਸੂਸ ਹੋਣ ਲੱਗ ਜਾਂਦਾ ਕਿ ਜਿਹੜਾ ਪੁਸ਼ ਬੈਕ ਉਹਨਾਂ ਵੱਲੋਂ ਕੀਤੀ ਜਾ ਰਹੀ ਸਹੀ ਗੱਲ ਨੂੰ ਲੈ ਕੇ ਵੀ ਜਿਹੜੀ ਕਿਸੇ ਹੋਰ ਦੇ ਏਜੰਡਾ ਦੇ ਵਿੱਚ ਫਿੱਟ ਨਹੀਂ ਹੁੰਦੀ, ਕਿਉਂਕਿ ਏਜੰਡਾ ਡਰਿਵਨ ਕਨਵਰਸੇਸ਼ਨ ਹੋ ਗਈਆਂ ਨੇ, ਕਿਉਂਕਿ ਏਜੰਡੇ ਦੇ ਵਿੱਚ ਉਹ ਗੱਲ ਫਿੱਟ ਨਹੀਂ ਹੁੰਦੀ, ਫਿਰ ਸਭ ਤੋਂ ਪਹਿਲਾਂ ਇਹ ਨਿਸ਼ਾਨਾ ਸਾਧ ਲਿਆ ਜਾਂਦਾ ਵੀ ਜਿਹੜਾ ਵਿਅਕਤੀ ਭਾਵੇਂ ਬਿਲਕੁਲ ਠੀਕ ਗੱਲ ਕਰ ਰਿਹਾ ਪਹਿਲਾਂ ਉਹਨੂੰ ਥੱਲੇ ਸੁੱਟ ਲਓ। ਸੋ ਜਿਹੜੀ ਇੰਟਲੈਕਚੁਅਲ ਸਪੇਸ ਆ, ਕੀ ਉਹ ਤੁਹਾਨੂੰ ਲੱਗਦਾ ਵੀ ਅਸੀਂ ਅਜਿਹਾ ਮਾਹੌਲ ਸਿਰਜ ਬੈਠੇ ਹਾਂ ਗਲਤੀ ਨਾਲ ਕਿ ਉਹ ਇੰਟਲੈਕਚੁਅਲ ਸਪੇਸ ਸੁੰਗੜਦੀ ਜਾ ਰਹੀ ਆ?
ਹਾਂ ਦੇਖੋ ਜੀ, ਇਹਦਾ ਰੀਜ਼ਨਸ ਨੇ, ਤੁਸੀਂ ਜਿਵੇਂ ਅਰਲੀਅਰ ਸਵਾਲ 'ਚ ਪੁਠਾਏ ਸੀ, ਇਹ ਵੈਸਟ ਵਿੱਚ ਹੀ ਪਹਿਲਾਂ ਸ਼ੁਰੂ ਹੋਇਆ, ਕਿਉਂਕਿ ਜਦ ਲਿਬਰਲ ਡੈਮੋਕਰਸੀਜ਼ ਵਿੱਚ ਇਹ ਹੋ ਜਾਂਦਾ ਨਾ, ਫਿਰ ਜਿਹੜੀਆਂ ਇਲਿਬਰਲ ਡੈਮੋਕਰਸੀਜ਼ ਨੇ ਇੰਡੀਆ ਵਾਂਗੂ ਜਾਂ ਇਰਾਨ ਵਾਂਗੂ ਜਾਂ ਜਿਹੜੀਆਂ ਟੋਟੈਲੀਟੇਰੀਅਨ ਰਿਜੀਮਸ ਨੇ ਜਿਹੜੀਆਂ ਕਿ ਕੰਪਲੀਟ ਰਾਈਜ਼ ਵਿੱਚ ਆਈਆਂ ਹੋਈਆਂ ਪਿਛਲੇ 15 ਸਾਲਾਂ 'ਚ, ਉੱਥੇ ਤਾਂ ਐਕਸਪੈਕਟੇਸ਼ਨ ਹੋਰ ਘੱਟ ਜਾਂਦੀ ਹੈ ਨਾ।
ਬਿਲਕੁਲ,
ਈਵਨ ਅਮੈਰੀਕਾ ਵਰਗੀ ਥਾਂ 'ਤੇ 30 ਸਾਲ ਪਹਿਲਾਂ ਇੱਥੇ ਦੇ ਐਡਵਰਡ ਸਾਈਡ ਕਹਿ ਰਹੇ ਸੀ, ਉਹਨਾਂ ਨੇ ਇੱਕ ਛੋਟੀ ਜਿਹੀ ਕਿਤਾਬ ਲਿਖੀ ਸੀ ਰੈਪ੍ਰਜੈਂਟੇਟਿਵ ਆਫ ਦ ਇੰਟਲੈਕਚੁਅਲ, ਉਹਦੇ 'ਚ ਉਹਨਾਂ ਨੇ ਵਰਡ ਯੂਜ਼ ਕੀਤਾ ਕਿ ਇਹ ਕਾਲ ਗਰਲ ਬਣ ਗਏ ਨੇ। ਬਹੁਤ ਸਟਰੋਂਗ ਵਰਡ ਆ,
ਸਟਰੋਂਗ ਵਰਡ,
ਬਟ ਐਡਵਰਡ ਸਾਈਦ ਨੇ ਕਿਹਾ, ਜਿਹੜਾ ਕਿ ਗਲੋਬਲ ਲਿਟਰੇਚਰ ਦਾ ਬੰਦਾ ਮੰਨਿਆ ਜਾਂਦੇ ਸੀ, ਮਿਡਲ ਈਸਟ ਦੀ ਪੀਸ ਦੇ ਡਿਸਕੰਟੈਂਟਸ ਬਾਰੇ ਲਿਖਦਾ ਸੀ, ਅਥਾਰਿਟੀ ਸੀਗਾ। ਹਾਂ, ਉਹ ਕਿਉਂ ਕਹਿ ਰਿਹਾ? ਕਿਉਂਕਿ ਇੱਥੇ ਦੇ ਕੈਂਪਸਿਸ ਵਿੱਚ ਵੀ ਇਹ ਕੰਮ ਸ਼ੁਰੂ ਹੋ ਗਏ ਸੀਗੇ, ਇੱਥੇ ਦੀਆਂ ਸਰਕਾਰਾਂ ਨੇ ਵੀ ਅਰਲੀਅਰ ਬੁਸ਼ ਦੇ ਥੱਲੇ ਜਿਹੜਾ ਸੈਕਿੰਡ ਟਰਮ ਸੀ ਇਹ ਕੰਮ ਸ਼ੁਰੂ ਕਰਤਾ ਸੀ। ਸੋ ਕਹਿਣ ਦਾ ਭਾਵ ਇਹ ਕਿ ਇੰਟਲੈਕਚੁਅਲਸ ਨੂੰ ਵੀ ਆਪਣੀ ਇੱਕ ਸਵੈ ਪੜਚੋਲਤਾ ਦੀ ਲੋੜ ਆ, ਜੇ ਲਿਬਰਲ ਡੈਮੋਕਰਸੀਜ਼ ਵਿੱਚ ਇਹ ਨਹੀਂ ਹੋਊਗਾ। ਔਰ ਇਹੀ ਮੈਂ ਰਿਲੀਜੀਅਸ ਲੀਡਰ ਵੱਲ ਲੈ ਕੇ ਜਾਂਦਾ, ਪੋਲੀਟੀਕਲ ਲੀਡਰ ਦੇ ਤਾਂ ਕੰਮ ਹੀ ਆ ਨਾ ਐਂਪਲੀਫਾਈ ਕਰਨਾ ਆਪਣੀ ਨੋਇਜ਼ ਨੂੰ। ਰਿਲੀਜੀਅਸ ਲੀਡਰ ਵੀ ਇੱਥੇ ਇੱਕ ਪ੍ਰੋਬਲਮ ਆ। ਕੀ ਪ੍ਰੋਬਲਮ ਬਣ ਗਈ ਹੈ ਪੂਰੇ ਗਲੋਬ ਦੇ ਵਿੱਚ? ਰਿਲੀਜੀਅਸ ਲੀਡਰਸ ਦਾ ਕੰਮ ਹੁੰਦਾ ਸੀ ਕਿ ਤੁਹਾਡਾ ਤਾਂ ਕੰਮ ਆ ਸੱਚ ਸੁਣਾਉਣਾ ਪਾਵਰ ਨੂੰ, ਹੁਣ ਉਹ ਪਾਵਰ ਦੇ ਨਾਲ ਕੋਲੈਬੋਰੇਟਰਸ ਬਣ ਗਏ ਨੇ ਹੋਰ, ਜਿਵੇਂ ਪਹਿਲਾਂ ਹੁੰਦੇ ਸੀ, ਗੁਰੂ ਨਾਨਕ ਸਾਹਿਬ ਵੇਲੇ ਵੀ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਹੁੰਦੇ ਸੀ। ਸਿੱਖਾਂ ਨੇ ਇਹ ਰੋਲ ਨਹੀਂ ਨਿਭਾਇਆ, ਈਵਨ ਐਮਰਜੈਂਸੀ ਇੰਡੀਆ 'ਚ ਲੱਗੀ ਉਹ ਪਾਵਰ ਦੇ ਨਾਲ ਨਹੀਂ ਰਲੇ, ਹਾਲਾਂਕਿ ਤੁਹਾਨੂੰ ਹੁਣ ਤਾਂ ਸਾਰੇ ਸਟੇਟਮੈਂਟਸ ਬਾਹਰ ਨੇ, ਉਹਨਾਂ ਨੇ ਕਿਹਾ ਸੀ ਤੁਸੀਂ ਜੋ ਮਰਜ਼ੀ ਪੰਜਾਬ 'ਚ ਕਰੀ ਜਾਓ ਅਕਾਲੀਆਂ ਨੂੰ, ਬਟ ਉਸ ਵੇਲੇ ਅਕਾਲੀਆਂ ਨੇ ਨਹੀਂ ਕੀਤਾ, ਕਿਉਂ ਕਹਿੰਦੇ ਨਹੀਂ ਇਕੱਲੇ ਪੰਜਾਬ ਦੀਆਂ ਸਿੱਖਾਂ ਦੀ ਗੱਲ ਨਹੀਂ, ਇਹ ਪੂਰੇ ਹਿੰਦੁਸਤਾਨ ਨੂੰ ਤਬਾਹ ਕੀਤਾ ਜਾ ਰਿਹਾ, ਇਹ ਗੱਲ ਉਹ ਆ। ਸਾਡਾ ਮਤਲਬ ਜਿਹੜਾ ਰਿਲੀਜੀਅਸ ਤੇ ਪੋਲੀਟੀਕਲ ਇੱਕ ਨੈਕਸਸ ਚੱਲਦਾ ਸਿੱਖਾਂ ਦੇ ਵਿੱਚ ਆਪਣਾ, ਉਹ ਐਕਚੁਅਲੀ ਇਹ ਕਰਦਾ ਸੀ, ਉਹ ਦੁਨੀਆ ਨਹੀਂ ਕਰਦੀ ਸੀ, ਬਟ ਹੁਣ ਦੁਨੀਆ ਵੀ ਨਹੀਂ ਕਰ ਰਹੀ, ਇੰਟਲੈਕਚੁਅਲ ਲੀਡਰਸ ਵੀ ਨਹੀਂ ਕਰ ਰਹੇ, ਜਿਹੜੇ ਸਪਿਰਚੁਅਲ ਕੋਟ ਅਨਕੋਟ ਲੀਡਰਸ ਨੇ ਉਹ ਵੀ ਨਹੀਂ ਕਰ ਰਹੇ। ਸੋ ਇੱਥੇ ਦੁਬਾਰਾ ਇਹ ਰਿਵਾਈਵ ਕਰਨ ਦੀ ਲੋੜ ਆ ਕਿ ਇੰਟਲੈਕਚੁਅਲਸ ਆਪਣੇ ਆਪਣੀ ਸਪੇਸਿਸ ਵਿੱਚ ਤਾਂ ਕਰੋ, ਉਹ ਆਪਣੀ ਸਪੇਸ ਵਿੱਚ ਵੀ ਨਹੀਂ ਕਰ ਰਹੇ। ਮੈਂ ਯੂਨੀਵਰਸਿਟੀਆਂ ਵਿੱਚ ਜਾਂਦਾ ਰਿਹਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਜਾਂਦਾ ਰਿਹਾ, ਕਿ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਆਪਣਾ ਕਨਵਰਸੇਸ਼ਨ ਕਰਦੀ ਸੀ, ਜਿਹੜੇ ਤਰਕਸ਼ੀਲ ਸੁਸਾਇਟੀ ਕਰਦੀ ਸੀ, ਮੈਂ ਦੋਨਾਂ 'ਚ ਹੀ ਬੈਠਾ ਹੁੰਦਾ ਸੀ, ਮੈਂ ਕਿਹਾ ਇਹਨਾਂ ਦੀ ਆਪਸ ਤਾਂ ਕੋਈ ਹੈ ਹੀ ਨਹੀਂ ਗੱਲਬਾਤ। ਸੋ ਜੇ ਆਪਸ 'ਚ ਗੱਲਬਾਤ ਨਹੀਂ ਹੋਊਗੀ, ਆਪਣੇ ਗਰੁੱਪ ਵਿੱਚ ਵੀ ਤੁਸੀਂ ਡਿਸੈਂਟ ਨਹੀਂ ਲੈ ਕੇ ਆਓਗੇ, ਤੁਸੀਂ ਬਾਹਰ ਡਿਸੈਂਟ ਨਾਲ ਕਿਵੇਂ ਡੀਲ ਕਰਨਾ ਸਿੱਖ ਹੀ ਨਹੀਂ ਸਕਦੇ।
ਹਾਂ ਬਿਲਕੁਲ, ਪਹਿਲਾਂ ਆਪ ਇੱਕਮਤ ਹੋ ਤਾਂ ਫਿਰ ਤੁਸੀਂ ਦੂਜਿਆਂ ਨੂੰ ਉਹਨਾਂ ਦੇ ਨਾਲ ਜਿਹੜੇ ਮਤਭੇਦ ਨੇ ਉਹ ਸੋਲਵ ਕਰ ਸਕੋ।
ਐਗਜੈਕਟਲੀ,
ਜੇ ਆਪਸ 'ਚ ਹੀ ਮਤਭੇਦ ਨੇ ਫਿਰ ਜਿਹੜੇ ਇੰਟਰਨਲ ਮਤਭੇਦ ਨੇ ਬਾਹਰਲਿਆਂ ਨੂੰ ਤਾਂ ਫਿਰ ਹੋਰ ਜ਼ਿਆਦਾ ਹਵਾ ਦੇ ਦੇਣੀ ਹੈ।
ਐਗਜੈਕਟਲੀ,
ਹਾਂ ਦੇਖੋ ਹਿਸਟਰੀ ਬਾਰੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਮੇਂ ਸਮੇਂ ਸਿਰ ਉਭਾਰਦੇ ਹਾਂ, ਪਰ ਜਦੋਂ ਅਸੀਂ ਅੱਜ ਕੱਲ੍ਹ ਅਜੋਕੇ ਯੁੱਗ ਵਿੱਚ ਬੱਚਿਆਂ ਨੂੰ ਖਾਸ ਤੌਰ 'ਤੇ ਜਿਹੜੇ ਬਾਹਰਲੇ ਮੁਲਕ ਵਿੱਚ ਬੈਠੇ ਨੇ ਵੱਡੇ ਬੜੇ ਹੋ ਰਹੇ ਨੇ, ਉਹਨਾਂ ਨੂੰ ਅਸੀਂ ਆਪਣੇ ਇਤਿਹਾਸ ਬਾਰੇ ਦੱਸਦੇ ਹਾਂ, ਕਈ ਵਾਰੀ ਜਿਹੜਾ ਉਹਦੇ ਨਾਲ ਜੁੜਿਆ ਕੰਟੈਕਸਟ ਆ ਉਹ ਦੱਸਣ ਤੋਂ ਖੁੰਝ ਜਾਂਦੇ ਹਾਂ ਤੁਹਾਨੂੰ, ਜਦੋਂ ਉਹ ਜਿਹੜਾ ਮੈਸੇਜਿੰਗ ਦੇ ਵਿੱਚ ਡਿਸਕਨੈਕਟ ਆ, ਕਿਉਂਕਿ ਜੋ ਕੁਝ 100 ਸਾਲ ਪਹਿਲਾਂ ਕੀਤਾ ਗਿਆ ਅੱਜ ਦੀਆਂ ਸਮੱਸਿਆਵਾਂ ਵੱਖਰੀਆਂ ਨੇ, ਅੱਜ ਦੀਆਂ ਸਮੱਸਿਆਵਾਂ ਨਾਲ ਡੀਲ ਕਰਨ ਦੇ ਤਰੀਕੇ ਵੱਖਰੇ ਨੇ। ਸੋ ਕਿਤੇ ਨਾ ਕਿਤੇ ਜਿਹੜਾ ਉਹ ਮੈਸੇਜ ਹੈਗਾ ਜੀ ਕਿ ਜਿਹੜਾ ਕੋਈ ਟੀਨੇਜਰ ਇਸ ਵੇਲੇ ਨੌਰਥ ਅਮਰੀਕਾ ਦੇ ਵਿੱਚ, ਯੂਕੇ 'ਚ, ਕਿਤੇ ਵੀ, ਈਵਨ ਇੰਡੀਆ ਦੇ ਵਿੱਚ ਵੀ ਜਿਹੜਾ ਵੱਡਾ ਹੋ ਰਿਹਾ, ਜਿਹੜਾ ਕਿ ਸਿੱਖੀ ਨਾਲ ਜੁੜਿਆ ਹੋਇਆ, ਉਹਨੂੰ ਅਸੀਂ ਕਿਸ ਤਰ੍ਹਾਂ ਦਾ ਮੈਸੇਜ ਦਈਏ ਤਾਂ ਕਿ ਉਹ ਗਲੋਬਲ ਸਿਟੀਜ਼ਨ ਵੀ ਬਣੇ ਅਤੇ ਨਾਲ ਦੀ ਨਾਲ ਜਿਹੜੇ ਕਲਚਰਲ ਵੈਲਿਊਜ਼ ਨੇ ਉਹਨਾਂ ਨੂੰ ਵੀ ਇੰਵਾਈਵ ਕਰਦਾ ਰਹੇ।
ਦੇਖੋ ਐਕਚੁਅਲੀ ਸਿੱਖਾਂ ਦਾ ਜਿਹੜਾ ਓਰਿਜਨਲ ਨਜ਼ਰੀਆ ਸੀ ਨਾ, ਉਹ ਇਹੀ ਸੀ ਗੁਰਬਾਣੀ ਮੁਤਾਬਕ, ਕਿ ਜਿਹੜੇ ਆ ਦੇਸ਼ ਪ੍ਰਦੇਸ਼ ਦੇ ਆਈਡੀਏ ਨੇ ਨਾ, ਇਹ ਸਾਡੀਆਂ ਫਰੇਜ਼ ਨੇ ਗੁਰਬਾਣੀ ਵਿੱਚ, ਤਾਂ ਮਨ ਪਰਦੇਸੀ ਜੇ ਥੀ ਇਹ ਸਭ ਦੇਸ਼ ਪਰ ਆਇਆ। ਵੀ ਡੋਂਟ ਰੀਅਲਾਈਜ਼ ਈਵਨ ਜਿਹੜੇ ਅਸੀਂ ਅੱਜ ਵੀ 2023 'ਚ ਗੱਲ ਕਰ ਰਹੇ ਹਾਂ ਕਿ ਜਿਹੜੇ ਪਾਸਪੋਰਟਸ ਨੇ ਅਤੇ ਬਾਰਡਰਸ ਨੇ ਇਹ 1970s ਤੋਂ ਬਾਅਦ ਸੋਲਿਡੀਫਾਈ ਹੋਏ ਨੇ। ਈਵਨ ਇੰਡੀਆ ਪਾਕਿਸਤਾਨ ਵਿੱਚ ਵੀ ਕਈ ਵਾਰੀ ਜਾ ਕੇ ਬੰਦੇ ਅੰਦਰ ਬਾਹਰ ਆਉਂਦੇ ਰਹਿੰਦੇ ਸੀ, ਕੋਈ ਵੀਜ਼ੇ ਦੀ ਲੋੜ ਨਹੀਂ ਸੀਗੀ, ਆਲਦੋ 47 ਉਸ ਤੋਂ ਪਹਿਲਾਂ ਹੋ ਚੁੱਕਿਆ ਸੀ। ਸੋ ਬੇਸਿਕਲੀ ਹੋ ਕੀ ਗਿਆ ਕਿ ਅਦਰਿੰਗ ਬਹੁਤ ਵੱਧ ਗਈ ਆ ਹੁਣ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਦੂਜਾ ਭਾਵ, ਕਿਸੇ ਹੋਰ ਦੇ ਪ੍ਰਤੀ ਪਿਆਰ ਨਹੀਂ ਦਿਖਾ ਪਾਉਣਾ ਗੁਰਬਾਣੀ ਦੇ ਲਫ਼ਜ਼ ਨੇ, ਬਟ ਵਟ ਵੀ ਕਾਲ ਇਟ ਅਦਰਿੰਗ। ਕੋਈ ਰਿਲੀਜਨ ਦੇ ਨਾਂ 'ਤੇ ਕਰ ਰਿਹਾ, ਕੋਈ ਜੈਂਡਰਿੰਗ ਦੇ ਨਾਂ 'ਤੇ ਕਰ ਰਿਹਾ, ਕੋਈ ਸੈਕਸ਼ੁਅਲਿਟੀ 'ਤੇ ਕਰ ਰਿਹਾ, ਕੋਈ ਰੇਸ 'ਤੇ ਕਰ ਰਿਹਾ, ਇਹੀ ਚੱਲ ਰਿਹਾ ਨਾ। ਸੋ ਇਟ ਇਜ਼ ਨੋਟ ਜਸਟ ਰਿਲੇਟਡ ਟੂ ਨੈਸ਼ਨਲਿਜ਼ਮ, ਨੈਸ਼ਨਲਿਜ਼ਮ ਇਜ਼ ਬਿਗ ਪਾਰਟ ਆਫ ਇਟ।
ਜੀ ਜੀ ਜੀ।
ਸੋ ਆਪਾਂ ਸਾਰੇ ਇਹ ਕਰਦੇ ਨੇ, ਵੀ ਆਰ ਪਲੇਇੰਗ ਰੋਲ ਟੂ ਇਟ। ਉਸ ਕੰਟੈਕਸਟ ਦਾ ਦੇਣਾ ਇਹ ਬਹੁਤ ਜ਼ਰੂਰੀ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਕੋਈ ਗੱਲ ਕੀਤੀ ਜਾਂ ਭਗਤ ਸਿੰਘ ਦੇ ਹਾਲਾਤ ਵੇਲੇ ਕਿ ਇੰਡੀਆ ਦੇ ਨਾਲ ਕੈਨੇਡਾ ਦੇ ਟੈਂਸ਼ਨ ਜੇ ਚੱਲ ਰਹੀ ਆ ਉਹਦੇ ਵਿੱਚ ਸਿੱਖਾਂ ਦੇ ਤੇ ਪੰਜਾਬ ਦਾ ਕੰਟੈਕਸਟ ਕੱਲਾ ਨਹੀਂ ਹੈਗਾ ਕਿ ਈਵਨ 1984 ਦਾ ਜਦ ਇਹ ਕੰਮ ਰਿਕਰੋੜਾ ਸ਼ੁਰੂ ਹੋਇਆ ਹੋਇਆ ਤੁਸੀਂ ਕਹੋ ਕਿ ਇਹ ਤਣਾਅ ਸ਼ੁਰੂ ਹੋਇਆ ਹੋਇਆ ਈਵਨ 84 ਵਿੱਚ ਵੀ ਸੀਨੀਅਰ ਟਰੂਡੋ ਵੇਲੇ ਕਿਹੜੀਆਂ ਕਿਹੜੀਆਂ ਇਹੀ ਗੱਲਾਂ ਹੋ ਕੇ ਹਟੀਆਂ ਨੇ ਤੇ ਉਸ ਵੇਲੇ ਵੀ ਕਿਵੇਂ ਡੀਲ ਕੀਤਾ ਗਿਆ ਉਸ ਵੇਲੇ ਜੇ ਕਈ ਚੀਜ਼ਾਂ ਨਹੀਂ ਠੀਕ ਤਰ੍ਹਾਂ ਡੀਲ ਕੀਤੀਆਂ ਉਹਦੇ ਅੱਜ ਵੀ ਟੈਂਸ਼ਨ ਸਾਨੂੰ ਦਿਖ ਰਹੀ ਹੈ ਪੁਆਇੰਟ ਬੀਇੰਗ ਕਿ ਅਸੀਂ ਕੱਲਾ ਏਅਰ ਇੰਡੀਆ ਫੜ ਲੈਂਦੇ ਹਾਂ ਲੈਟਸ ਬੀ ਵੈਰੀ ਅਪਫਰੰਟ ਅਬਾਊਟ ਇਟ ਹੈਨਾ ਜਾਂ ਕੱਲਾ ਅਸੀਂ ਇੱਕ ਖਾਲਿਸਤਾਨ ਮੂਵਮੈਂਟ ਫੜ ਲੈਂਦੇ ਹਾਂ ਬਟ ਇਟ ਇਜ਼ ਨੋਟ ਐਜ਼ ਸਿੰਪਲ ਐਜ਼ ਦੈਟ ਸੀਸਸ ਦਾ ਕੀ ਰੋਲ ਹੈਗਾ ਇੰਡੀਅਨ ਏਜੰਸੀਜ਼ ਦਾ ਕੀ ਰੋਲ ਆ ਜਿਹੜੇ ਇਸ ਵੇਲੇ ਜੇ ਇੰਡੀਆ ਦੇ ਆਈ ਬੀ ਦੇ ਹੈੱਡ ਨੇ ਰੋ ਦੇ ਹੈੱਡ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਹੈੱਡ ਨੇ ਇਹਨਾਂ ਸਾਰਿਆਂ ਦਾ 80s ਵਿੱਚ ਪੰਜਾਬ ਦੇ ਐਜ਼ ਏ ਪੁਲਿਸਮੈਨ ਕੀ ਰੋਲ ਰਿਹਾ ਇਹ ਸਭ ਦੇਖਣਾ ਪੈਣਾ ਇਨਕਲੂਡਿੰਗ ਓਵਰਟ ਅਤੇ ਕੋਵਰਟ ਆਪਰੇਸ਼ਨ ਜਿਸ ਕਰਕੇ ਇਸ ਸਾਲ ਇੰਨਾ ਰੌਲਾ ਪਿਆ ਹੋਇਆ
ਜੀ
ਸੋ ਵੀ ਹੈਵ ਟੂ ਪ੍ਰੋਵਾਈਡ ਫੁੱਲ ਕੰਟੈਕਸਟ ਜਦ ਅਸੀਂ ਉਸ ਕੰਟੈਕਸਟ ਨੂੰ ਨਹੀਂ ਦੇ ਪਾਉਂਦੇ ਉਹ ਫਿਰ ਕੋਈ ਪ੍ਰੋਪੇਗੈਂਡਾ ਵਾਰ ਬਣ ਜਾਂਦੀ ਹੈ ਕੁਛ ਸਟੇਟ ਪ੍ਰੋਪੇਗੈਂਡਾ ਕੁਛ ਸੈਪਰੇਟਿਸਟ ਪ੍ਰੋਪੇਗੈਂਡਾ ਕੁਛ ਕੈਨੇਡੀਅਨ ਦਾ ਵੀ ਪ੍ਰੋਪੇਗੈਂਡਾ ਹੈਗਾ ਕਿਉਂਕਿ ਉਹਨਾਂ ਨੇ ਵੀ ਆਪਣੀ ਚੀਜ਼ਾਂ 'ਚ ਪਾਉਣੀਆਂ
ਕਿਉਂਕਿ ਐਟ ਦੀ ਐਂਡ ਆਫ ਇਟ ਅੱਛਾ ਇਹ ਗੱਲ ਕਿ ਜਿਹੜੀ ਪੋਲੀਟਿਕਸ ਹੈ ਜੀ ਅਨਫੋਰਚੁਨੇਟਲੀ ਗੱਲ ਇਹ ਹੋ ਗਈ ਨਾ ਕਈਆਂ ਨੂੰ ਹੋ ਸਕਦਾ ਕੋਈ ਇਸ ਗੱਲ ਤੋਂ ਨਾ ਸਹਿਮਤ ਹੋਣ ਪਰ ਪੋਲੀਟਿਕਸ ਕਿਤੇ ਦੀ ਵੀ ਹੋਵੇ ਉਹ ਡਿਵੀਜ਼ਨ 'ਤੇ ਥਰਾਈਵ ਕਰਦੀ ਹੈ ਜੀ ਕਿਉਂਕਿ ਜਦੋਂ ਤੱਕ ਤੁਸੀਂ ਲੋਕਾਂ ਨੂੰ ਉਹਨਾਂ ਨੂੰ ਇੱਕ 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 ਕਿਸੇ ਵੀ ਗਰੁੱਪ ਨੂੰ ਉਹ ਕੋਈ ਧਾਰਮਿਕ ਧਰਮ ਦੇ ਆਧਾਰ 'ਤੇ ਹੋ ਸਕਦਾ ਜਾਂ ਜਿਵੇਂ ਤੁਸੀਂ ਵੱਖੋ ਵੱਖਰੀਆਂ ਸ਼੍ਰੇਣੀਆਂ ਗਿਣਾਈਆਂ ਨੇ ਉਹਨਾਂ ਨੂੰ ਖਤਰੇ ਦੀ ਇੱਕ ਭਾਵਨਾ ਉਹਨਾਂ ਦੇ ਵਿੱਚ ਉਜਾਗਰ ਕਰੋ ਫਿਰ ਇੱਕ ਵਿਅਕਤੀ ਉਹਨਾਂ ਦਾ ਮਸੀਹਾ ਬਣ ਕੇ ਉੱਭਰ ਜਾ ਕਿ ਇਸ ਖਤਰੇ ਤੋਂ ਮੈਂ ਤੁਹਾਨੂੰ ਬਚਾਵਾਂਗਾ
ਸਿਰਫ ਇਹ ਸਿਆਸਤਦਾਨ ਨਹੀਂ ਕਰ ਰਹੇ
ਜੀ
ਜਿਹੜੇ ਸਪਿਰਿਚੁਅਲ ਅਤੇ ਰਿਲੀਜੀਅਸ ਬੰਦੇ ਨੇ ਅਸੀਂ ਕਹਿੰਦੇ ਹਾਂ ਉਹ ਵੀ ਇਹੀ ਕਰ ਬਾਏ ਦਾ ਵੇ ਤੁਸੀਂ ਸੰਦਰਭ ਕਿਹਾ ਸੀ ਗੁਰੂ ਨਾਨਕ ਸਾਹਿਬ ਨੇ ਇਸ ਸੰਦਰਭ ਨੂੰ ਵੀ ਪ੍ਰਜੈਂਟ ਕੀਤਾ ਕਹਿੰਦੇ ਜਿਹੜੇ ਇਕੱਲੇ ਮੀਰ ਨੇ ਪੋਲੀਟੀਕਲ ਹੈਡਸ ਤੇ ਇਕੱਲੇ ਪੀਰ ਨੇ ਸਪਿਰਿਚੁਅਲ ਔਰ ਰਿਲੀਜੀਅਸ ਹੈਡਸ ਕਹਿੰਦੇ ਇਹੀ ਨੇ ਪੁਆੜੇ ਦੀ ਜੜ੍ਹ ਇਹ ਇੱਕ ਦੂਜੇ ਨਾਲ ਲੱਗੇ ਰਹਿੰਦੇ ਨੇ ਇਹ ਅਮੈਰੀਕਨ ਪੋਲੀਟਿਕਸ ਵਿੱਚ ਵੀ ਬੜਾ ਕਲੀਅਰ ਹੈ ਅੱਜ ਵੀ ਅਤੇ 200 ਸਾਲ ਪਹਿਲਾਂ ਵੀ ਇਹ ਇੰਡੀਅਨ ਪੋਲੀਟਿਕਸ ਗਲੋਬਲ ਪੋਲੀਟਿਕਸ 'ਤੇ ਚੱਲ ਰਿਹਾ ਹੁਣ ਤਾਂ ਤੁਸੀਂ ਦੇਖੋ ਰਸ਼ੀਆ ਦੇ ਵਿੱਚ ਈਸਟਰਨ ਔਰਥੋਡੋਕਸੀ ਨੇ ਪੂਟਨ ਨੂੰ ਬੈਪਟਾਈਜ਼ ਕਰਾ ਲਿਆ
ਜੀ
ਤੁਸੀਂ ਦੇਖੋ ਹੋ ਕੀ ਰਿਹਾ ਦੁਨੀਆ 'ਚ ਕਿਉਂਕਿ ਇਹ ਸਭ ਹੈਗਾ ਗੇਮ ਪਿਕਚਰਾਂ ਦਿਖਾਉਣੀਆਂ ਨੇ ਸਟੇਟਮੈਂਟ ਦਿਖਾਉਣੇ ਨੇ ਤਾਂ ਹੀ ਹੁਣ ਅਮੈਰੀਕਾ ਵਰਗੇ ਵੀ ਨਹੀਂ ਪੈ ਪਾਉਂਦੇ ਗੋਡਲੈਸ ਕਮਿਊਨਿਸਟ
ਜੀ
ਹੁਣ ਕਿਵੇਂ ਕਹਿਣ ਉਹ ਬੈਪਟਾਈਜ਼ ਹੈਗਾ ਹੁਣ
ਜੀ
ਸੋ ਇਹ ਇੱਕ ਗੇਮ ਆ ਜਿਹੜੇ ਰਿਲੀਜੀਅਸ ਅਤੇ ਪੋਲੀਟੀਕਲ ਲੀਡਰ ਖੇਲਦੇ ਨੇ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਹੀ ਪ੍ਰਜੈਂਟ ਕੀਤੀ ਹੈ ਬਾਬਰ ਬਾਣੀ 'ਚ ਉਹ ਹੁਣ ਮੈਸੇਜ ਕੀ ਯੂਥ ਨੂੰ ਜਾਵੇ ਤੁਸੀਂ ਸੀ ਨਾ ਸੋ ਇਹ ਗੇਮ ਸਾਰੇ ਖੇਲ ਰਹੇ ਨੇ ਰਿਲੀਜੀਅਸ ਬੰਦੇ ਬਿਕੋਜ਼ ਵਾਟ ਆਰ ਦੇਅਰ ਥਰਾਈਵਿੰਗ ਔਨ ਅਦਰਿੰਗ ਥਰਾਈਵਸ ਔਨ ਜਿਹਨੂੰ ਅਸੀਂ ਕਹਿੰਦੇ ਫੀਅਰ ਅਤੇ ਗਿਲਟ
ਹਾਂਜੀ
ਉਹਦੇ ਉੱਤੇ ਬੰਦਿਆਂ ਨੂੰ ਲੁੱਟਿਆ ਜਾ ਰਿਹਾ ਲਗਾਤਾਰ ਤੁਸੀਂ ਆਪਣੇ ਕਿਸਮ ਦੇ ਇਕੱਠੇ ਕਰ ਲੈਂਦੇ ਹੋ ਲੜਾਈਆਂ ਕਰਵਾਉਂਦੇ ਹੋ ਵੋਟਿੰਗ ਪਵਾਉਂਦੇ ਹੋ ਇਹੀ ਆ ਨਾ ਕੋਈ ਇਲਾਕੇ ਨੂੰ ਲੈ ਲੈਂਦਾ ਕਿਸੇ ਕੁਛ ਨੂੰ ਲੈ ਲੈਂਦਾ ਸੋ ਉਸ ਮੈਸੇਜਿੰਗ ਦੇ ਵਿੱਚ ਜਿਹੜੀ ਕੰਟੈਕਸਟ ਹੈਗਾ ਉਹ ਗੁਰੂ ਨਾਨਕ ਸਾਹਿਬ ਨੇ ਇਹ ਦਿੱਤਾ ਸੀ ਦੁਨੀਆਂ ਦੇ ਲਈ ਜਿਹੜੇ ਕੁਛ ਸਿੱਖਾਂ ਨੇ ਅਪਣਾ ਲਿਆ ਅਤੇ ਉਹਨਾਂ ਨੂੰ ਅਸੀਂ ਸਿੱਖ ਕਹਿਣ ਲੱਗੇ ਉਹ ਇਹ ਸੀਗਾ ਕਿ ਆਪਣੀ ਸਪਿਰਿਚੁਅਲਿਟੀ ਜਗਾਓ
ਜੀ
ਆਪਣੇ ਵਿੱਚ ਮੀਰੀ ਲਿਆਓ ਆਪਣੇ ਵਿੱਚ ਪੀਰੀ ਲਿਆਓ ਤਾਂ ਕਿ ਦੋਨੋਂ ਤੁਹਾਨੂੰ ਲੁੱਟ ਨਾ ਸਕਣ ਇਹ ਦੋਨੋਂ ਤੁਹਾਨੂੰ ਖੁੱਲ੍ਹ ਕੇ ਨਹੀਂ ਤਾਂ ਲੁੱਟ ਰਹੇ ਨੇ ਐਂਡ ਐਕਚੁਅਲ ਲਾਈਨ ਇਹ ਲਿਖਤੀ ਗੁਰਬਾਣੀ ਵਿੱਚ ਵੀ
ਜੀ
ਕਿ ਜਿਹੜੇ ਇਹ ਧਰਮ ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੁੱਟ ਹੈ ਇਹ ਕਾਰਮਿਕ ਥਿਉਰੀ ਦੇ ਬੇਸ 'ਤੇ ਧਰਮੀ ਬਣਾ ਕੇ ਤੁਹਾਨੂੰ ਲੁੱਟ ਰਹੇ ਨੇ ਇਹ ਡਰ ਦੇ ਕੇ ਮੌਤ ਦਾ ਅਤੇ ਪੂਰਾ ਜਗਤ ਤੁਸੀਂ ਦੇਖ ਰਹੇ ਹੋ ਮਤਲਬ ਯੂ ਆਰ ਵਿਟਨੈਸਿੰਗ ਦਿਸ ਆਪਾਂ ਵੀ ਦੇਖ ਹੀ ਰਹੇ ਨਾ ਕਹਿੰਦੇ ਤੁਸੀਂ ਸਾਰੇ ਵਿਟਨੈਸ ਕਰ ਰਹੇ ਹੋ ਫਿਰ ਕਿਉਂ ਮੰਨੀ ਜਾਂਦੇ ਹੋ ਉਹਨਾਂ ਦੀਆਂ ਗੱਲਾਂ
ਕੀ ਅਸੀਂ ਇਤਿਹਾਸ ਤੋਂ ਨਾ ਸਿੱਖਣਾ ਗਿਝ ਚੁੱਕੇ ਹਾਂ ਜੀ
ਇਹ ਤਾਂ ਹੁਣ ਇਹ ਇੱਕ ਬਹੁਤ ਵੱਡਾ ਸਵਾਲ ਆ ਇਸ ਕਰਕੇ ਮੈਂ ਕਹਿ ਰਿਹਾ ਇਹਦੇ ਵਿੱਚ ਐਜੂਕੇਸ਼ਨਲ ਥਿਉਰੀਜ਼ ਵੀ ਆ ਜਾਣਗੀਆਂ ਮੈਂ ਆਪਣੇ ਆਪ ਨੂੰ ਇੰਟਰਡਿਸਪਲਿਨਰੀ ਮੜਨਾ ਥੋੜ੍ਹਾ ਜਿਹਾ ਆਈ ਹੈਵ ਬੀਨ ਵਰੀਡ ਅਬਾਊਟ ਕਿ ਜੋ ਇੰਜੀਨੀਅਰਿੰਗ ਵਿੱਚ ਵੀ ਟੀਚ ਕੀਤਾ ਜਾਂਦਾ ਮੈਂ ਹੁਣ ਜਦ ਗ੍ਰੈਜੂਏਟ ਹੋਇਆ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਇਸ ਲਾਈਫ ਨਾਲ ਜੁੜੀ ਹੋਈ ਹੈ ਖਾਨਿਆਂ 'ਚ ਨਹੀਂ ਹੈਗੀ
ਬਿਲਕੁਲ
ਸਾਰੀ ਇੰਟਰਸੈਕਸ਼ਨੈਲਿਟੀ ਦੀ ਗੱਲ ਆ
ਜੀ
ਜਦੋਂ ਜਦ ਮੈਂ ਗ੍ਰੈਜੂਏਟਿੰਗ ਕਲਾਸ ਵਿੱਚ ਸੀ ਆਪਣੀ ਏਅਰੋਸਪੇਸ ਇੰਜੀਨੀਅਰਿੰਗ ਦੇ ਸਾਡਾ ਚੇਅਰਮੈਨ ਇੱਕ ਦਿਨ ਸਾਡੇ ਦਵਾਂ ਕਲਾਸ 'ਚ ਆਇਆ ਅਤੇ ਅਸੀਂ ਆਈ ਥਿੰਕ 27 ਜਾਂ 28 ਜਣੇ ਸੀ ਕਲਾਸ ਵਿੱਚ ਅਤੇ ਸਾਨੂੰ ਪੁੱਛਦਾ ਟੈਲ ਮੀ ਹਾਊ ਦਾ ਏਅਰਪਲੇਨ ਫਲਾਈਜ਼ ਅਸੀਂ ਸਿਰਫ 3 ਜਣੇ ਆਨਸਰ ਦੇ ਪਾਏ ਸੀ ਹੋ ਕੀ ਗਿਆ ਪੂਰੀ ਦੁਨੀਆ ਹੁਣ ਬਣ ਰਹੀ ਹੈ ਐਪਲੀਕੇਸ਼ਨ ਯੂਜ਼ਰ
ਜੀ
ਅਸੀਂ ਇਨੋਵੇਟਰਸ ਜਾਂ ਥਿੰਕਰਸ ਨਹੀਂ ਹੈਗੇ ਅਸੀਂ ਇਨੋਵੇਸ਼ਨ ਵਰਡ ਵੀ ਇੱਕ ਕੈਪੀਟਲਿਸਟ ਮਾਰਕੀਟ ਥੱਲੇ ਲਿਆ ਕੇ ਯੂਜ਼ ਕਰ ਰਹੇ ਹਾਂ ਅਸੀਂ ਤਰੀਕੇ ਨਹੀਂ ਲੱਭ ਰਹੇ ਕਾਇਨਾਤ ਨੂੰ ਬੈਟਰ ਕਰਨ ਲਈ ਉਹ ਹੁੰਦੀ ਸੀਗੀ ਐਕਚੁਅਲ ਐਜੂਕੇਸ਼ਨ
ਜੀ
ਆਪਾਂ ਹੁਣ ਡਿਗਰੀਆਂ ਲੈਂਦੇ ਹਾਂ ਐਪਲੀਕੇਸ਼ਨਾਂ ਚੰਗੀਆਂ ਬਣਾ ਰਹੇ ਹਾਂ ਪੈਸੇ ਬਣਾਉਣ ਲਈ ਫੋਲੋਅਰਸ਼ਿਪ ਵਧਾਉਣ ਲਈ ਐਕਚੁਅਲ ਐਜੂਕੇਟ ਹੋਣਾ ਕੁਛ ਹੋਰ ਗੱਲ ਹੁੰਦੀ ਸੀ ਜਿਹੜੀ ਸ਼ੁਰੂ 'ਚ ਆਪਾਂ ਗੱਲ ਕੀਤੀ ਤਾਂ ਉਹ ਸੀਗੀ ਅਕਲ ਲਤੀਫ ਕਰਨੀ
ਜੀ
ਇੱਕ ਆਮ ਬੰਦਾ ਵੀ ਉਹ ਕਰਦਾ ਸੀ ਗੁਰੂ ਸਾਹਿਬ ਨੇ ਜਿਹੜਾ ਇੱਕ ਆਪਣੀ ਪੈਰਾਡਾਈਮ ਦਿੱਤੀ ਸੀ ਉਹ ਇਹ ਨਹੀਂ ਸੀ ਕਿ ਇਹ ਕਰੋ ਅਤੇ ਇਹ ਨਾ ਕਰੋ ਅਸੀਂ ਡੂਸ ਅਤੇ ਡੋਂਟਸ ਵਾਲੇ ਬੰਦੇ ਸੀਗੇ ਹੀ ਨਹੀਂ ਤਾਂ ਉਹਨਾਂ ਨਾਲ ਲੜਦੇ ਸੀ ਸਾਰਾ ਸਿੱਖ ਇਤਿਹਾਸ ਹੋਏਗਾ ਅਸੀਂ ਬੰਦੇ ਸੀ ਕਿ ਬਈ ਸੋਚੋ ਜ਼ਰੂਰ ਵਟ ਇਜ਼ ਦਾ ਐਂਸਰ ਫੋਰ ਯੂ
ਜੀ
ਮਤਲਬ ਬੰਦੇ ਨੂੰ ਉੱਤੇ ਚੱਕੋ ਉਹਨੂੰ ਰੱਬ ਵਰਗਾ ਬਣਾ ਦਿਉ ਕਿ ਉਹ ਆਪਣਾ ਐਂਸਰ ਆਪ ਡਿਵੈਲਪ ਕਰੇ
ਅੱਛਾ, ਇੱਕ ਇਹ ਗੱਲ ਜ਼ਰੂਰ ਦੱਸਿਓ ਜੀ, ਆਈ ਥਿੰਕ ਇਟ ਅਗੇਨ ਦਾ ਕਨਵਰਸੇਸ਼ਨ ਉਸ ਪੁਆਇੰਟ 'ਤੇ ਜੇ ਲੈ ਕੇ ਆਈਏ ਕਿ ਜਿਹੜੇ ਸਾਡੇ ਹੀਰੋਜ਼ ਹੈਗੇ ਨੇ ਅਤੇ ਜਿਹੜੇ ਹੀਰੋਜ਼ ਅਸੀਂ ਨਵੇਂ ਸਿਰਜਦੇ ਹਾਂ, ਕਿ ਤੁਹਾਨੂੰ ਲੱਗਦਾ ਵੀ ਅੱਜ ਦੇ ਸੰਦਰਭ 'ਚ ਅਸੀਂ ਜਿਹਨਾਂ ਹੀਰੋਜ਼ ਨੂੰ ਹੀਰੋਜ਼ ਬਣਾ ਕੇ ਪ੍ਰੋਜੈਕਟ ਕਰ ਰਹੇ ਹਾਂ, ਉੱਥੇ ਸਾਡੇ ਤੋਂ ਕਿਤੇ ਗਲਤੀ ਹੋ ਜਾਂਦੀ ਆ? ਕਿਉਂਕਿ ਸਾਡੇ 'ਚ ਇਹ ਪ੍ਰਵਿਰਤੀ ਬੜੀ ਬਣ ਗਈ, ਬੰਦੇ ਨੂੰ ਰੱਬ ਬੜੀ ਛੇਤੀ ਬਣਾਉਂਦੇ ਹਾਂ, ਫਿਰ ਜਦੋਂ ਉਹਦੀ ਕੋਈ ਮਾੜੀ ਜਿਹੀ ਕਿਤੇ ਕੁਝ ਗਲਤੀ, ਇਨਸਾਨ ਨੂੰ ਰੱਬ ਬਣਾਉਣ ਦੀ ਜਿਹੜੀ ਪ੍ਰਵਿਰਤੀ ਆ, ਉਹਨੇ ਬੜੀਆਂ ਸਮੱਸਿਆਵਾਂ ਪੈਦਾ ਕੀਤੀਆਂ ਨੇ ਜੀ। ਪਰ ਕੀ ਅਸੀਂ ਜਿਹੜੇ ਹੀਰੋਜ਼ ਅੱਜ ਦੇ ਯੂਥ ਵਾਸਤੇ ਪ੍ਰੋਜੈਕਟ ਕਰ ਰਹੇ ਹਾਂ, ਕਿ ਉੱਥੇ ਅਸੀਂ ਕਿਤੇ ਕੋਈ ਗਲਤੀ ਕਰ ਰਹੇ, ਕੁਤਾਹੀ ਕਰ ਰਹੇ ਹਾਂ?
ਐਬਸੋਲੂਟਲੀ ਕਰ ਰਹੇ ਹਾਂ। ਹੁਣ ਮੈਂ ਇਹਦਾ ਪਹਿਲਾਂ ਆਰਟਸ ਗੁਰਬਾਣੀ ਦੀ ਲਵਾਂਗਾ, ਕਿਉਂਕਿ ਪੈਰਾਡਾਈਮ ਤਾਂ ਸਿੱਖਾਂ ਦੀ ਉੱਥੋਂ ਆ ਨਾ, ਅਦਰਵਾਈਜ਼ ਮੇਰੇ ਓਪੀਨੀਅਨ ਬਣ ਜਾਣਗੇ। ਉੱਥੇ ਬੜਾ ਕਲੀਅਰਲੀ ਆਇਆ ਕਿ ਜਿਹੜੇ ਵਰਡ ਜਿਵੇਂ ਸੰਤ ਵਰਡ ਜਾਂ ਰੱਬ ਵਰਡ ਦੇ ਨਾ, ਇਹ ਜਦ ਪਲੂਰਲ ਵਿੱਚ ਯੂਜ਼ ਹੁੰਦੇ ਨੇ, ਪਾਰੀ ਪੂਰੀ ਕਾਇਨਾਤ ਲਈ ਯੂਜ਼ ਹੁੰਦੇ ਨੇ। ਦੇਖੋ ਹੁਣ ਜਪਜੀ ਸਾਹਿਬ ਪੂਰਾ ਹਿੰਦ ਇੰਡੀਆ ਦੇ ਛੱਡੋ, ਪੂਰੇ ਪੰਜਾਬ ਤੋਂ ਲੈ ਕੇ ਮੈਂ ਮੁਸਲਮਾਨਾਂ ਦੇ ਹਿੰਦੂਆਂ ਦੇ ਮਿਲਾਂ, ਉਹ ਵੀ ਜਪਜੀ ਗਾਉਂਦੇ ਨੇ,
ਹੈ
ਨਾ। ਪੂਰਨ ਸਿੰਘ ਲੱਗਦਾ ਜਪਜੀ ਤਾਂ ਪੰਜਾਬ ਦੇ ਦਰਿਆ ਵੀ ਗਾਉਂਦੇ ਨੇ, ਉਹ ਚਲੋ ਪੋਇਟਿਕਲੀ ਕਹਿ ਰਹੇ ਨੇ। ਉਹਦੇ 'ਚ ਦੇਖੋ ਕਿੰਨੀ ਵੱਡੀ ਲਾਈਨ ਆ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਇਹ ਆ ਕੰਟੈਕਸਟ ਤੋਂ ਬਾਹਰ ਗੱਲ ਕਰਨੀ, ਤੁਸੀਂ ਇਹ ਫਰੇਜ਼ ਸੁਣੀ ਹੋਣੀ ਆ, ਤੁਹਾਡੇ ਸਰੋਤਿਆਂ ਨੇ ਵੀ ਸੁਣੀ ਹੋਣੀ ਆ, ਮਨ ਜੀਤੈ ਜਗਜੀਤ। ਉਹ ਇਕੱਲਾ ਇਹ ਨਹੀਂ ਆ ਕਿ ਕੰਕੁਐਸਟ ਆਫ ਦ ਮਾਇੰਡ ਇਜ਼ ਦ ਕੰਕੁਐਸਟ ਆਫ ਦ ਵਰਲਡ, ਅਸੀਂ ਇਹ ਬਣਾ ਲਿਆ। ਉਹ ਲਾਈਨ ਇਹ ਆ ਕਿ ਪੂਰੇ ਜਗਤ ਨੂੰ, ਜਦ ਜਮਾਤ ਹੁੰਦੀ ਆ ਕਲਾਸ, ਮਤਲਬ ਪੂਰੇ ਜਗਤ ਨੂੰ ਸਗਲ ਜਮਾਤੀ, ਜਿਹਦੇ ਸਾਰਿਆਂ ਨੂੰ ਅਸੀਂ ਆਈ ਪੰਥ ਯੋਗੀਆਂ ਦਾ ਬੈਸਟ ਆਰਡਰ ਮੰਨਿਆ ਜਾਂਦਾ।
ਅੱਛਾ ਜੀ,
ਯੋਗਾ ਸੂਤਰਾਸ ਦੇ ਮੁਤਾਬਕ ਕਹਿੰਦੇ ਜਦ ਤੁਸੀਂ ਪੂਰੀ ਦੁਨੀਆ ਨੂੰ ਆਈ ਪੰਥ ਮਤਲਬ ਬੈਸਟ ਮੰਨੋਗੇ, ਇਹ ਨਹੀਂ ਕਿ ਮੇਰੇ ਵਰਗੇ ਬੈਸਟ ਦੇ, ਕਹਿੰਦੇ ਉਸ ਵੇਲੇ ਤੁਹਾਡਾ ਮਾਇੰਡ ਸਮਝ ਲੂ ਕਿ ਦੁਨੀਆ ਨੂੰ ਕਿਵੇਂ ਜਿੱਤਣਾ। ਅਜੇ ਤੁਸੀਂ ਆਪਣੇ ਲੋਕਾਂ ਨੂੰ ਜਿੱਤਣ 'ਚ ਫਿਰਦੇ ਹੋ, ਉਹ ਨਹੀਂ ਹੈਗਾ। ਤੁਸੀਂ ਅਜੇ ਲੋਕਾਂ ਨੂੰ ਇੱਕ ਸਾਰ ਮੰਨਿਆ ਹੀ ਨਹੀਂ, ਜਦੋਂ ਅਸੀਂ ਇੱਕ ਓਅੰਕਾਰ ਦਾ ਆਈਡੀਆ ਮੰਨਦੇ ਹਾਂ, ਤੁਸੀਂ ਮੰਨੇ ਹੀ ਨਹੀਂ ਕਿ ਸਾਰੇ ਰੱਬ ਦਾ ਅੰਸ਼ ਨੇ। ਸਾਨੂੰ ਗੁਰਬਾਣੀ ਵਿੱਚ ਇਹ ਦੱਸਿਆ ਗਿਆ ਕਿ ਭਾਵੇਂ ਤੁਹਾਡਾ ਬਿਲੀਫ ਰੱਬ 'ਚ ਨਹੀਂ, ਉਹ ਡਿਫਰੈਂਟ ਗੱਲ ਆ, ਬਟ ਅਸੀਂ ਇੱਕ ਓਅੰਕਾਰ ਦਾ ਅੰਸ਼ ਹਾਂ, ਹੈ ਨਾ। ਸੋ 8 ਬਿਲੀਅਨ ਬੰਦੇ ਨੂੰ ਜਦ ਤੁਸੀਂ ਦੇਖੋਗੇ, ਜਿਸ ਵੀ ਸੂਰਤ 'ਚੋਂ ਨੇ, ਜਿਸੇ ਵੀ ਫੋਰਮ ਵਿੱਚ ਨੇ, ਜਿਹੋ ਜਿਹੇ ਵੀ ਹਾਲਾਤ 'ਚ ਨੇ, ਕਿ ਇਹ ਐਕਚੁਅਲੀ ਇੱਕ ਓਅੰਕਾਰ ਦਾ ਰੂਪ ਨੇ, ਤੁਹਾਡਾ ਨਜ਼ਰੀਆ ਆਪਣੇ ਆਪ ਬਦਲੂਗਾ। ਅਸੀਂ ਇਹ ਨਜ਼ਰੀਆ ਬਦਲ ਨਹੀਂ ਰਹੇ, ਫਿਰ ਸਾਡੇ ਹੀਰੋਜ਼ ਵੀ ਐਂਪਲੀਫਾਈ ਹੋ ਰਹੇ ਨੇ ਇੱਕ ਪਰਟੀਕੁਲਰ ਅਦਰਿੰਗ ਥੱਲੇ
ਜੀ।
ਉਹਦੇ ਵਿੱਚ ਹੀਰੋਜ਼ ਤਾਂ ਅਜੇ ਵੀ ਗਾਇਬ ਨੇ, ਮੈਂ ਜਾਣ ਕੇ ਇਹ ਕਹਿ ਰਿਹਾ, ਕਿਉਂਕਿ ਸਿੱਖਾਂ ਨੇ ਜਦ ਅਰਲੀਅਰ ਲਿਖਿਆ ਸੀ ਨਾ ਅਰਦਾਸ ਵੀ, ਉਹਦੇ ਵਿੱਚ ਜੈਂਡਰਫਾਈ ਨਹੀਂ ਕੀਤਾ ਚੀਜ਼ਾਂ ਨੂੰ, ਅਸੀਂ ਕਰ ਦਿੰਦੇ ਹਾਂ। ਸਿੱਖ ਦਾ ਸਿੱਖਣੀ ਬਣਾਤਾ, ਖਾਲਸਾ ਅਤੇ ਸਿੱਖ ਵਰਡ ਜੈਂਡਰ ਨਿਊਟਰਲ ਆ,
ਰਾਈਟ।
ਸਾਡੇ ਹੀਰੋਜ਼ ਕੌਣ ਨੇ? ਅਸੀਂ 3rd ਪੈਰਾਗ੍ਰਾਫ ਵਿੱਚ ਲਿਖਤਾ, ਇਟ ਫੋਰ ਟਾਈਮ ਇਮੈਮੋਰੀਅਲ ਨੇ ਅਰਦਾਸ ਦੇ। ਉਹਦੇ 'ਚ ਕੌਣ ਨੇ? ਉਹਦੇ 'ਚ ਹਰ ਕਿਸਮ ਦੀ ਸੇਵਾ ਕਰਨ ਵਾਲੇ ਨੇ, ਜਿਨ੍ਹਾਂ ਨੇ ਆਈਡੀਆ ਵੀ ਬਰਕਰਾਰ ਰੱਖਿਆ ਅਤੇ ਇੰਸਟੀਟਿਊਸ਼ਨਸ ਨੂੰ ਵੀ ਬਰਕਰਾਰ ਰੱਖਿਆ, ਆਪਣੇ ਲਈ ਨਹੀਂ, ਆਪਣੇ ਜਥੇਬੰਦੀ ਲਈ ਨਹੀਂ, ਜਾਂ ਖਾਲਸੇ ਲਈ, ਪੰਥ ਲਈ, ਜਾਂ ਜਗਤ ਦੀ, ਕਾਇਨਾਤ ਲਈ। ਇਹ ਉਹਨਾਂ ਦੀਆਂ ਗੱਲਾਂ ਨੇ
ਜੀ। ਜੀ, ਜਿਹੜੀ ਤੁਸੀਂ ਉਹ ਗੱਲ ਦੱਸੀ ਨਾ ਵੀ ਕਿ ਸਗਲ ਜਮਾਤੀ ਹੈ ਨਾ, ਜਿਹੜੇ ਉਹ ਬਹੁਤ ਇੰਪੋਰਟੈਂਟ ਕੰਟੈਕਸਟ ਹੈ ਜੀ, ਜੋ ਮੈਨੂੰ ਪਲੀਜ਼ ਕਰੈਕਟ ਮੀ ਹੈ ਨਾ ਜੇ ਮੈਂ ਗਲਤ ਹੋਵਾਂ, ਕਿ ਆਈ ਥਿੰਕ ਉਹ 'ਚੋਂ ਮੇਰੀ ਜੋ ਇੰਟਰਪ੍ਰੀਟੇਸ਼ਨ, ਮੈਨੂੰ ਜੋ ਲੱਗਦਾ ਵੀ ਸਾਨੂੰ ਸ਼ਾਇਦ ਆਪਣਾ ਜਿਹੜਾ ਵਿਊ ਪੁਆਇੰਟ ਆ ਇਸ ਹਿਸਾਬ ਨਾਲ ਰੱਖਣਾ ਪੈਣਾ। ਅਸੀਂ ਅੱਜ ਕੱਲ੍ਹ ਹਰ ਜਗ੍ਹਾ ਦੇਖ ਰਹੇ ਹਾਂ ਕਿਸੇ ਦੇ ਵਿੱਚ ਖਾਮੀਆਂ ਲੱਭ ਲਈਏ, ਕਿਉਂਕਿ ਖਾਮੀ ਲੱਭ ਕੇ ਅਸੀਂ ਉਹਦੇ ਤੋਂ ਸੁਪਰੀਮ ਬਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਜਿਹੜੀ ਉਹ ਹੈਗਾ ਨਾ ਵੀ ਜਦ ਤੁਸੀਂ ਸਾਰਿਆਂ ਨੂੰ ਬੈਸਟ ਸਮਝੋਗੇ ਆਪਣੇ ਤੋਂ, ਤੁਸੀਂ ਉਹਦੀ ਖੂਬੀਆਂ ਲੱਭੋਗੇ। ਜਦ ਤੁਸੀਂ ਖੂਬੀਆਂ ਲੱਭਦੇ ਹੋ, ਖੂਬੀ ਲੱਭਣਾ ਕਿਸੇ ਦੇ ਅਧੀਨ ਹੋਣ ਦੇ ਬਰਾਬਰ ਨਹੀਂ,
ਐਗਜ਼ੈਕਟਲੀ,
ਪਰ ਉਹਦੇ ਸਤਿਕਾਰ ਕਰਨ ਦੇ ਬਰਾਬਰ ਜ਼ਰੂਰ ਹੈ। ਅਤੇ ਫਿਰ ਤੁਸੀਂ ਉਹਦੇ ਨਾਲ ਜਿਹੜਾ ਇੱਕ ਉਹ ਆਪਸਦਾਰੀ ਦਾ ਜਾਂ ਇੱਕ ਕਾਮਨ ਪਲੇਟਫਾਰਮ ਸਿਰਜਿਆ ਜਾਂਦਾ, ਉਹ ਬਿਹਤਰ ਆ। ਪਰ ਖਾਮੀਆਂ ਲੱਭਣ ਨੇ ਸਾਨੂੰ ਕਾਫ਼ੀ ਖਰਾਬ ਕੀਤਾ।
ਤਾਂ ਹੀ ਕਿਹਾ ਨਾ ਕਿ ਅਸੀਂ ਸਾਂਝ ਕਰਨੀ ਸੀ ਗੁਣਾਂ ਦੀ, ਗੁਰਬਾਣੀ ਦੀ ਐਕਚੁਅਲ ਲਾਈਨ ਹੀ ਇਹ ਆ, ਛੋੜ ਅਵਗੁਣ ਚੱਲੀਏ,
ਰਾਈਟ।
ਮੈਂ ਤਾਂ ਸਿੱਖਾਂ ਨੂੰ ਕਿ ਪੂਰੀ ਕਾਇਨਾਤ ਲਈ ਹੈ, ਰਾਈਟ, ਜਿਨ੍ਹਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਚਾਰਟਰ ਬਣਾਉਣਾ, ਉਹਦੇ ਵਿੱਚ ਫਿਰ ਬੜਾ ਕਲੀਅਰ ਲੱਗ ਗਿਆ ਨਾ ਸਾਡੇ ਕੋਲ ਅੱਜ ਕੱਲ੍ਹ ਕੀ ਆ। ਅੱਜ ਦੀ ਵੋਕੈਬਲਰੀ ਆ ਸਾਡੇ ਕੋਲ, ਜਾਂ ਇਨਫੀਰੀਅਰਟੀ ਕੰਪਲੈਕਸ ਆ ਗਿਆ ਜਾਂ ਸੁਪੀਰੀਅਰਟੀ ਕੰਪਲੈਕਸ, ਦੋਨੋਂ ਹੀ ਪ੍ਰੋਬਲਮ ਨੇ। ਇਹਦਾ ਮਤਲਬ ਇਹ ਆ,
ਬਿਲਕੁਲ,
ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ, ਨਾਨਕ ਉੱਤਮ ਨੀਚ ਨਾ ਕੋਏ। ਇਹ ਗੱਲ ਆ ਅਸਲੀ। ਜਦ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਮੰਨਦੇ ਹੋ, ਓਬਵੀਅਸਲੀ ਜਿਹੜੀਆਂ ਨਾਸੀ ਜਰਮਨੀ ਵਾਲੇ ਕੰਮ ਹੁੰਦੇ ਨੇ, ਫਿਰ ਜਿਹੜੇ ਐਲੀਮੈਂਟ ਹੁਣ ਪੂਰੀ ਦੁਨੀਆ 'ਚ ਹੋ ਰਹੇ ਨੇ, ਪਹਿਲਾਂ ਵੀ ਹੁੰਦੇ ਸੀ, ਕਿਉਂਕਿ ਤੁਸੀਂ ਆਪਣੇ ਆਪ ਨੂੰ ਸੁਪੀਰੀਅਰ ਮੰਨਦੇ ਹੋ। ਜੇ ਤੁਸੀਂ ਆਪਣੇ ਆਪ ਨੂੰ ਇਨਫੀਰੀਅਰ ਮੰਨਦੇ ਹੋ, ਤਾਂ ਤੁਸੀਂ ਗੁਲਾਮ ਹੀ ਰਹਿ ਜਾਓਗੇ, ਜੋ ਫੇਰ ਲੋਕਾਂ ਵਿੱਚ ਆਇਆ ਹੋਇਆ ਮੈਂਟਲ ਹੈਲਥ ਤੋਂ ਲੈ ਕੇ ਪੋਲੀਟੀਕਲ ਲੈਵਲ ਤੱਕਰ।
ਅੱਛਾ, ਇਹਦੇ ਨਾਲ ਇੱਕ ਗੱਲ ਇਹ ਵੀ ਜੁੜਦੀ ਹੈ ਜੀ, ਕਿ ਬਹੁਤ ਸਾਰੇ ਜਿਹੜੇ ਕਲੈਕਟਿਵ ਪ੍ਰਾਈਡ, ਦੇਖੋ ਬੜੀ ਜ਼ਰੂਰੀ ਆ, ਹੈ ਨਾ, ਕਿ ਕੁਝ ਅਸੀਂ ਉਹਨਾਂ ਚੀਜ਼ਾਂ 'ਤੇ ਮਾਣ ਕਰਦੇ ਹਾਂ, ਇੰਡੀਵਿਜੁਅਲੀ ਉਹਦੇ 'ਚ ਮੇਰੀ ਕੋਈ ਉਹਦੇ ਵਿੱਚ ਕੰਟਰੀਬਿਊਸ਼ਨ ਨਹੀਂ ਹੈ, ਪਰ ਕਿਉਂਕਿ ਮੈਂ ਉਸ ਗਰੁੱਪ ਨੂੰ ਜਾਂ ਮੈਂ ਉਸ ਇੱਕ ਉਸ ਉਹ ਰਿਵਾਇਤ ਉਸ ਹੈਰੀਟੇਜ ਨੂੰ ਬਿਲੋਂਗ ਕਰਦਾ, ਅਤੇ ਤੁਸੀਂ ਉਹ ਕਲੈਕਟਿਵ ਪ੍ਰਾਈਡ ਦਾ ਹਿੱਸਾ ਬਣ ਜਾਂਦੇ ਹੋ। ਜਿੱਥੇ ਕਲੈਕਟਿਵ ਪ੍ਰਾਈਡ ਹੈ, ਉੱਥੇ ਕਲੈਕਟਿਵ ਸ਼ੇਮ ਵੀ ਆ। ਕੁਝ ਚੀਜ਼ਾਂ ਨੂੰ ਲੈ ਕੇ ਤੁਹਾਡੇ ਮਨ 'ਚ ਇਹ ਵੀ ਹੁੰਦਾ ਯਾਰ ਆਹ ਕੰਮ ਗਲਤ ਹੋਇਆ ਸੀ, ਅਤੇ ਉਸ ਚੀਜ਼ ਦੀ ਨਮੋਸ਼ੀ ਵੀ ਬੰਦਾ ਨਾਲ ਨਾਲ ਕੈਰੀ ਕਰਦਾ। ਜਿਹੜੀ ਆਹ ਕਲੈਕਟਿਵ ਪ੍ਰਾਈਡ ਆ, ਆਈ ਥਿੰਕ ਇਹ ਕਾਫ਼ੀ ਜ਼ਿਆਦਾ ਐਂਪਲੀਫਾਈ ਹੁੰਦੀ ਆ ਉਹ ਕਿੰਨੀ ਜ਼ਰੂਰੀ ਹੈ ਅਤੇ ਉੱਥੇ ਜਿਹੜੀ ਲਕੀਰ ਆ ਉਹ ਕਿਵੇਂ ਖਿੱਚੀ ਜਾਵੇ ਫਿਰ?
ਇੱਥੇ ਤੁਹਾਨੂੰ ਥੋੜ੍ਹਾ ਜਿਹਾ ਅਜੀਬ ਵੀ ਲੱਗੂ, ਬਟ ਪਲੀਜ਼ ਅਲਾਓ ਮੀ 30 seconds.
ਨੋ ਪਲੀਜ਼ ਪਲੀਜ਼ ਪਲੀਜ਼,
ਦੇਖੋ ਇਹ ਜਿਹੜਾ ਪ੍ਰਾਈਡ ਅਤੇ ਈਗੋ ਵਰਡ ਆ ਨਾ ਇਨ ਦਾ ਪੈਰਾਡਾਈਮ ਆਫ ਗੁਰਬਾਣੀ, ਇਹ ਐਕਸੈਪਟੇਬਲ ਨਹੀਂ ਆ. ਇਹ ਅੱਜ ਕੱਲ੍ਹ ਦੀ ਜਿਹੜੀ ਸਾਡੀ, ਮੈਂ ਇਹਨੂੰ ਕਹਿੰਦਾ ਹਾਂ ਕਿ ਕਾਰਪੋਰੇਟ ਵਰਲਡ ਦੀ ਵਰਕ ਲਾਈਫ ਬੈਲੈਂਸ ਵਾਲਿਆਂ ਨੇ ਪ੍ਰਾਊਡ ਅਤੇ ਪ੍ਰਾਈਡ ਵੱਧ ਬਹੁਤ ਜ਼ਿਆਦਾ ਇੰਟਰੋਡਿਊਸ ਕਰਤਾ ਇਹ ਪਿਛਲੇ 30 ਸਾਲਾਂ 'ਚ. ਆਪਾਂ ਆਮ ਕਹਿਣ ਲੱਗੇ ਆਪਣੇ ਪਰਿਵਾਰਾਂ 'ਚ ਵੀ ਆਈ ਐਮ ਪ੍ਰਾਊਡ ਆਫ ਯੂ. ਪ੍ਰਾਈਡ ਅਤੇ ਪ੍ਰਾਊਡ ਇਜ਼ ਦਾ ਵੈਨਿਟੀ ਵਿਚ ਇਜ਼ ਪਾਰਟ ਆਫ ਦਾ ਪ੍ਰੋਬਲਮ. ਤੁਸੀਂ ਹੁਣੇ ਉਹ ਗੱਲ ਕਰਕੇ ਹਟੇ ਹੋ. ਸਾਨੂੰ ਦੇਖੋ ਜਿਹੜਾ ਮਾਨ ਲਫ਼ਜ਼ ਆ ਨਾ, ਆਪਾਂ ਆਈਏ ਆਪਣੇ ਲਫ਼ਜ਼ਾਂ ਵੱਲ, ਇਹਨੂੰ ਸਮਝੀਏ, ਇਹਨੂੰ ਕੰਟੈਕਸਟ ਦੇਈਏ, ਇਹਦਾ ਵੀ ਸੰਦਰਭ ਆ, ਗੁਰਬਾਣੀ 'ਚ ਹੀ ਆ. ਇੱਕ ਮਾਨ ਉਹ ਆ ਜਿਹੜਾ ਅਸੀਂ ਦਿੰਦੇ ਹਾਂ ਇੱਕ ਦੂਜੇ ਨੂੰ, ਉਹ ਪ੍ਰੋਬਲਮ ਕ੍ਰੀਏਟ ਕਰ ਰਿਹਾ ਜਿਹੜੀ ਤੁਸੀਂ ਗੱਲ ਕੀਤੀ. ਇੱਕ ਮਾਨ ਉਹ ਆ ਜਿਹੜਾ ਸਾਨੂੰ ਰੱਬ ਜਾਂ ਗੁਰੂ ਦੇ ਰਿਹਾ, ਮਤਲਬ ਵਿਜ਼ਡਮ ਦੇ ਲੈਵਲ 'ਤੇ ਮਿਲ ਰਿਹਾ, ਉਹ ਤੁਹਾਨੂੰ ਵਧੀਆ ਕਰਦਾ, ਉਹ ਤੁਹਾਡੀ ਈਗੋ ਸੈਂਟ੍ਰਿਕਨੈਸ ਨਹੀਂ ਬਣਾਉਂਦਾ, ਫਿਰ ਉਹ ਤੁਹਾਡੀ ਸੁਪੀਰੀਅਰਿਟੀ ਨਹੀਂ ਬਣਦੀ. ਸੋ ਜਿਹੜਾ ਪ੍ਰਾਈਡ ਇਜ਼ ਪਾਰਟ ਆਫ ਦਾ ਪ੍ਰੋਬਲਮ ਅਕੋਰਡਿੰਗ ਟੂ ਗੁਰਬਾਣੀ. ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ, ਅਹੰਕਾਰ ਦਾ ਹਿੱਸਾ. ਅਹੰਕਾਰ ਇਜ਼ ਵਨ ਆਫ ਦਾ ਬਿਗੈਸਟ ਵੈਨਿਟੀਜ਼ ਵੀ ਆਰ ਕੈਰਿੰਗ, ਬਿਗੈਸਟ ਵਾਈਸਿਸ ਜਿਹਨੂੰ ਵੀ ਤੁਸੀਂ ਕਹਿ ਲਓ. ਵੈਸੇ ਗੁਰਬਾਣੀ ਦਾ ਲਫ਼ਜ਼ ਇਹਦੇ ਬਾਰੇ ਵੀ ਬੜਾ ਖੂਬਸੂਰਤ ਆ. ਗੁਰੂ ਅਰਜਨ ਸਾਹਿਬ ਕਹਿੰਦੇ ਰੈਸਲਰ ਨੇ ਸਾਰੇ, ਰੈਸਲਰ ਨੂੰ ਮਾਰਿਆ ਨਹੀਂ ਜਾਂਦਾ. ਅਸੀਂ ਕਹਿ ਦਿੰਦੇ ਹਾਂ ਇਹਨਾਂ ਨੂੰ ਕਿਲ ਕਰੋ ਮਾਰੋ, ਇਹ ਕੁਛ ਨਹੀਂ ਗੁਰਬਾਣੀ 'ਚ. ਉਹ ਉੱਥੇ ਲਫ਼ਜ਼ ਹੈ ਕਿ ਮੈਂ ਨਿਹੱਤੇ, ਮਤਲਬ ਮੈਂ ਵੈਪਨਲੈਸ ਹੋ ਕੇ ਵੀ ਇਹ ਗੁਰੂ ਦੀ ਥਾਪੀ ਲੈ ਕੇ, ਗੁਰੂ ਦਾ ਮਤਲਬ ਵਿਜ਼ਡਮ ਆ, ਗਿਆਨ ਆ, ਇਹਨਾਂ ਨੂੰ ਸਨ ਕਿਵੇਂ ਕਰਨਾ, ਮਤਲਬ ਇਹਨਾਂ ਨੂੰ ਆਪਣੇ ਕੰਟਰੋਲ 'ਚ ਕਿਵੇਂ ਲੈ ਕੇ ਆਉਣਾ, ਹਾਊ ਟੂ ਆਊਟ ਰੈਸਲ ਦੈਮ. ਸੋ ਗੱਲ ਤਾਂ ਸੀਗੀ ਕਿ ਪ੍ਰਾਈਡ ਨੂੰ ਆਊਟ ਰੈਸਲ ਕਰਨਾ ਅਸੀਂ, ਜਸਟ ਲਾਈਕ ਅਸੀਂ ਕ੍ਰੋਧ ਨੂੰ ਵੀ ਕਰਨਾ. ਕਿਉਂਕਿ ਜੇ ਬੰਦੇ ਦੇ ਵਿੱਚ ਕ੍ਰੋਧ ਹੈ ਨਹੀਂ, ਉਹ ਇਮੋਸ਼ਨਲੈਸ ਹੋ ਜੂ, ਤੁਹਾਡੇ ਸਾਹਮਣੇ ਕੋਈ ਰੇਪ ਹੋ ਰਿਹਾ ਹੋਊਗਾ, ਤੁਸੀਂ ਕੁਛ ਨਹੀਂ ਕਰੋਗੇ ਫਿਰ.
ਰਾਈਟ ਰਾਈਟ ਰਾਈਟ.
ਸੋ ਯੂ ਨੀਡ ਦੈਟ ਇਮੋਸ਼ਨ, ਬਟ ਉਸ ਇਮੋਸ਼ਨ ਨੂੰ ਜਿਵੇਂ ਆਪਾਂ ਕਹਿੰਦੇ ਹਾਂ ਬੰਦਾ ਆਪੇ ਤੋਂ ਬਾਹਰ ਹੋ ਗਿਆ, ਇੰਨਾ ਕ੍ਰੋਧ ਆ ਗਿਆ, ਇਹ ਪ੍ਰੋਬਲਮ ਹੋ ਜਾਂਦੀ ਹੈ. ਸੋ ਇਟਸ ਅ ਸੇਮ ਪੋਟੈਂਸ਼ੀਅਲ, ਬਟ ਉਹਦਾ ਸੰਦਰਭ ਦੇਣਾ ਜ਼ਰੂਰੀ ਹੈ ਕਿ ਕਲੈਕਟਿਵ ਪ੍ਰਾਈਡ ਅਤੇ ਕਲੈਕਟਿਵ ਸ਼ੇਮ ਇਜ਼ ਸੇਮ ਪਾਰਟ ਆਫ ਦਾ ਸੁਪੀਰੀਅਰਟੀ ਐਂਡ ਇਨਫੀਰੀਅਰਟੀ ਕੰਪਲੈਕਸਿਸ.
ਰਾਈਟ.
ਅਸੀਂ ਇਹਦੇ 'ਚੋਂ ਬਾਹਰ ਆਉਣਾ. ਜਦ ਸਾਨੂੰ ਕੋਈ ਹੋਰ ਮਾਣ ਦਿੰਦਾ, ਅਸੀਂ ਉਹਨੂੰ ਬੜੀ ਛੇਤੀ ਅਵਾਰਡ ਅਤੇ ਰੈਕਗਨੇਸ਼ਨ ਕਹਿੰਦੇ ਹਾਂ ਅੱਜ ਕੱਲ੍ਹ. ਲੈਟਸ ਬੀ ਅਪਫਰੰਟ ਅਬਾਊਟ
ਇਟ,
ਦੈਟਸ ਬਿਕਮ ਪਾਰਟ ਆਫ ਦਾ ਈਗੋ. ਹੋਰ ਹੈ ਕਿ ਇਟਸ ਅ ਡਿਸਪਲੇ ਆ ਨਾ, ਫਿਲੰਥਰਪੀ ਹੈਜ਼ ਆਲਸੋ ਬਿਕਮ ਫਿਲੰਟ੍ਰੋਫੀ ਐਜ਼ ਵੀ ਸੇ ਦੀਸ ਡੇਜ਼. ਬਟ ਜਦ ਮਾਨ ਸਾਨੂੰ ਉਹ ਦੇ ਰਿਹਾ ਜਿਹਨੂੰ ਅਸੀਂ ਕਹਿੰਦੇ ਹਾਂ ਇੱਕੋ ਅਹੰਕਾਰ, ਜਾਂ ਵਿਜ਼ਡਮ ਦੇ ਲੈਵਲ 'ਤੇ ਮਾਨ ਮਿਲ ਰਿਹਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਦਰਗਾਹ ਵਿੱਚ ਮਾਨ ਮਿਲ ਰਿਹਾ, ਸਾਊਥ ਏਸ਼ੀਅਨ ਵੋਕੈਬਲਰੀ ਇਹ ਕਹਿੰਦੀ ਹੈ, ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ ਕਿਸੇ ਨਾਲ ਤੇਰੀ ਜ਼ਾਤ ਪੁੱਛਣੀ, ਉਹ ਮਾਨ ਜਿਹੜਾ ਨਾ ਉਹ ਤੁਸੀਂ ਨਹੀਂ ਲੈ ਸਕਦੇ, ਉਹ ਤੁਹਾਨੂੰ ਦਿੱਤਾ ਜਾਂਦਾ, ਉਹ ਦੁਨੀਆ ਨਹੀਂ ਦੇ ਰਹੀ, ਉਹ ਕੁਛ ਹੋਰ ਇੱਕ ਵਿਜ਼ਡਮ ਦੇ ਰਹੀ ਹੈ, ਇੱਕ ਵੱਡਾ ਵਨਨੈਸ ਦੇ ਰਹੀ ਹੈ, ਇੱਕ ਓਅੰਕਾਰ ਦੇ ਰਿਹਾ. ਉਹ ਮਾਨ ਦੇ ਜਾਚਕ ਬਣਨਾ ਸਿਖਾਇਆ ਗੁਰਬਾਣੀ 'ਚ. ਅਸੀਂ ਹੋਰ ਮਾਨਾਂ ਦੇ ਜਾਚਕ ਬਣਦੇ ਹਾਂ ਅਤੇ ਤੁਹਾਨੂੰ ਪਤਾ ਹੁਣ ਉਹਦੇ ਬਾਰੇ ਫਿਰ ਜਿਹੜੀਆਂ ਕੰਪਲੈਕਸਿਸ ਆਪਣਾ ਗੱਲ ਕਰ ਚੁੱਕੇ ਹਾਂ, ਦੇ ਆਰ ਪਾਰਟ ਆਫ ਦਾ ਪ੍ਰੋਬਲਮ
ਜੀ.